ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹਲਾ ਪੰਜਵਾ। ਆਦ ਮੱਦ ਅਰ ਅੰਤ ਪਰਮੇਸ਼ਰ ਰੱਖਿਆ, ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚੱਖਿਆ। ਆਦ ਮੱਦ ਅਰ ਅੰਤ ਪਰਮੇਸ਼ਰ ਰੱਖਿਆ, ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚੱਖਿਆ। ਸਾਦਾ ਸੰਗ ਅਪਾਰ ਅਨ ਦਿਨ ਹਰ ਗੁਣ ਰਵੈ, ਪਾਏ ਮਨੋਰਥ ਸਭ ਜੋਨੀ ਨਹਿ ਪਵੈ। ਸਭ ਕਿਛ ਕਰਤੇ ਹੱਥ ਕਾਰਨ ਜੋ ਕਰੈ, ਨਾਨਕ ਮੰਗੈ ਦਾਨ ਸੰਤਾ ਧੂਰ ਤਰੈ। ਮਹਲਾ ਪੰਜਵਾ। ਤਿਸ ਨੂੰ ਮਨ ਵਸਾਏ ਜਿਨ ਉਪਾਇਆ, ਜਿਨ ਜਨ ਧਿਆਇਆ ਖਸਮ ਤਿਨ ਸੁਖ ਪਾਇਆ। ਸਫਲ ਜਨਮ ਪਰਵਾਨ ਗੁਰਮੁਖ ਆਇਆ, ਹੁਕਮੈ ਬੁਝ ਨਿਹਾਲ ਖਸਮ ਫੁਰਮਾਇਆ। ਜਿਸ ਹੁਆ ਆਪ ਕਿਰਪਾਲ ਸੋ ਨਹਿ ਪਰਮਾਇਆ, ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ। ਨਾਨਕ ਜਿਸ ਹਿਦਾਇਆਲ ਬੁਝਾਏ ਹੁਕਮ ਮਿੱਤ, ਜਿਸ ਹੈ ਭੁਲਾਏ ਆਪ ਮਰ ਮਰ ਜਮਹਿ ਨਿੱਤ, ਪੌੜੀ ਨਿੰਦਕ ਮਾਰੇ ਤਤਕਾਲ, ਖਿਨ ਟਿਕਣ ਨਾ ਦਿੱਤੇ, ਪ੍ਰਭ ਦਾਸ ਕਾ ਦੁੱਖ ਨਾ ਖਵ ਸਕਹੇ। ਫੜ ਜੋਨੀ ਜੁੱਤੇ ਮੱਥੇ ਵਾਲ ਪਛਾੜਿਆ ਨਾ, ਜਮ ਮਾਰਗ ਮੁੱਤੇ ਦੁੱਖ ਲੱਗੈ ਬਿਲ ਲਾਣਿਆ, ਨਰਕ ਘੋਰ ਸੁੱਤੇ ਕੰਠ ਲਾਏ ਦਾਸ ਰੱਖਿਆ ਨਾ। ਨਾਨਕ ਹਰ ਸੱਤੇ ਦੁੱਖ ਲੱਗੈ ਬਿਲ ਲਾਣਿਆ, नरक घोर सुते कंठ लाए दास रखे अना नानक हर सत्ते वाहे गुरु जी का खालसा वाहेगुरु जी की फतेह।
सर्वरे कायनात वाली कुल आलम ज्ञान दे मजस्मे गुणा दे भंडार मेहरमत दे साई बख्शिशां दे दाते सतगुरु धन धन श्री गुरु ग्रंथ साहिब जीआं दी पावन अगोश अंदर धन धन सतगुरु श्री गुरु रामदास साहिब सच्चे पातशाह तिन्हां दे पावन मुकद्दस स्थान ते हाजरी ਅਤੇ ਮੀਡੀਏ ਰਾਹੀਂ ਦੇਸ਼ਾਂ ਵਿਦੇਸ਼ਾਂ ਅੰਦਰ ਗੁਰੂ ਚਰਨਾਂ ਨਾਲ ਜੁੜਨ ਦਾ ਯਤਨ ਕਰ ਰਹੇ ਗੁਰੂ ਪਿਆਰ ਵਾਲਿਓ ਸਾਹਿਬ ਧੰਨ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਪਾਕ ਪਵਿੱਤਰ ਸਥਾਨ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤਾ ਸਾਹਿਬਾਂ ਦਾ ਪਾਵਨ ਕਲਾਮ ਪਵਿੱਤਰ ਸ਼੍ਰੀ ਮੁਖਵਾਕ ਜਿਸ ਦਾ ਮੂਲ ਪਾਠ ਸਿੰਘ ਸਾਹਿਬ ਜੀਆਂ ਦੀ ਮੁਬਾਰਕ ਰਸਨਾ ਤੋਂ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਦਾ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਅੰਮ੍ਰਿਤ ਬਾਣੀ ਅੰਦਰ ਜੋ ਪੰਜਵਾਂ ਰਾਗ ਹੈ ਗੁਜਰੀ ਰਾਗ, ਪਹਿਲਾ ਹੈ ਸ਼੍ਰੀ ਰਾਗ, ਦੂਜਾ ਹੈ ਮਾਸ਼, ਤੀਜਾ ਹੈ ਗੌੜੀ, ਚੌਥਾ ਹੈ ਆਸਾ ਅਤੇ ਪੰਜਵਾਂ ਹੈ ਗੁਜਰੀ, ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਬਾਣੀ ਅੰਦਰ ਇਸ ਗੁਜਰੀ ਰਾਗ ਅੰਦਰ ਦੋ ਵਾਰਾਂ ਨੇ। ਪਹਿਲੀ ਵਾਰ ਗੁਰੂ ਅਮਰਦਾਸ ਸਾਹਿਬ ਨਿਮਾਣਿਆਂ ਦੇ ਮਾਣ ਨੇ ਗੱਤਿਆਂ ਦੀ ਗੱਤ ਨੇ ਧਰਿਆਂ ਦੀ ਧਿਰ ਸਤਿਗੁਰੂ ਦੀ ਮੁਬਾਰਕ ਰਸਨਾ ਤੋਂ ਉਚਾਰੀ ਹੈ। ਜਿਸ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਨੂੰ ਆਪ ਜੀ ਨੇ ਸਰਵਣ ਕੀਤਾ, ਇਹ ਦੂਸਰੀ ਵਾਰ ਜੋ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਲਈ ਭੱਟਾਂ ਨੇ ਬੜੇ ਪਵਿੱਤਰ ਸ਼ਬਦ ਕਹਿਣ ਲੱਗੇ, ਦੁਨੀਆਂ ਦੇ ਲੋਕੋ, ਦੁਨੀਆਂ 'ਤੇ ਤੁਸੀਂ ਬੜੇ ਜਹਾਜ਼ ਵੇਖੇ ਹੋਣਗੇ, ਕਿਸੇ 'ਚ 10, 20, 50 ਦੋ ਤੋਂ ਲੈ ਕੇ 500 ਤੱਕ 700 ਤੱਕ ਲੋਕ ਬਹਿੰਦੇ ਨੇ। ਸਮੁੰਦਰੀ ਜਹਾਜ਼ਾਂ 'ਚ ਹਜ਼ਾਰਾਂ ਲੋਕ ਬਹਿ ਸਕਦੇ ਹੈ, ਪਰ ਕਹਿੰਦੇ ਸੰਗਤ ਜੀ ਇਸ ਗੱਲ 'ਤੇ ਭਰੋਸਾ ਰੱਖਿਓ, ਗੁਰੂ ਅਰਜਨ ਦੇਵ ਸਾਹਿਬ ਦੁਨੀਆਂ ਦੇ ਉਹ ਜਹਾਜ਼ ਨੇ ਜਿਨ੍ਹਾਂ 'ਚ ਸਮਰੱਥਾ ਹੈ ਸਾਰੀ ਦੁਨੀਆਂ ਵਿੱਚ ਬਹਿ ਕੇ ਪਾਰ ਲੰਘ ਸਕਦੀ ਹੈ, ਪਰ ਕੋਈ ਭਰੋਸਾ ਕਰੇ। ਉਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰੇ ਪਾਵਨ ਸ਼ਬਦ ਨੇ ਦੋਨੋਂ ਸਲੋਕ ਜਿਹੜੇ ਪੌੜੀ ਨਾਲ ਸੁਸ਼ੋਭਿਤ ਨੇ, ਇਹ ਵੀ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਮੁਬਾਰਕ ਰਸਨਾ ਦੇ ਨੇ। ਆਰੰਭਕ ਬੇਨਤੀ ਕਰਾਂ, ਬੜਾ ਧਿਆਨ ਦਿਆ ਜੇ ਵਿਚਾਰ ਨੂੰ ਆਰੰਭ ਕਰਾਂਗੇ। ਵਾਰਾਂ ਦੀ ਗਿਣਤੀ ਤੁਸੀਂ ਚੇਤੇ ਰੱਖਣੀ ਹੋਵੇ ਤਾਂ ਇੱਕ ਅੰਕ ਚੇਤੇ ਰੱਖਿਓ, 34,861, ਬੜਾ ਸੰਖੇਪ ਕਵਾਂਗਾ, ਸਮਝਿਓ 22 ਵਾਰਾਂ ਨੇ ਨਾ, 34,861 ਨੂੰ ਤੁਸੀਂ ਜੋੜਿਓ 3 ਅਤੇ 4, 7, 7 ਅਤੇ 8, 15, 15 ਅਤੇ 6, 21, 21 ਅਤੇ 1, 22, ਇਹ ਤਾਂ ਗਿਣਤੀ ਹੋ ਗਈ 22 ਵਾਰਾਂ। ਹੁਣ ਤੁਹਾਨੂੰ ਕਿੰਨਾ ਸੌਖਾ ਹੋ ਜਾਏਗਾ ਸਾਨੂੰ ਸਮਝਣਾ, ਇਹਨੂੰ ਹੀ ਤੁਸੀਂ ਇੱਦਾਂ ਸਮਝ ਸਕਦੇ ਹੋ, 3 ਵਾਰਾਂ ਗੁਰੂ ਨਾਨਕ ਸਾਹਿਬ, 4 ਵਾਰਾਂ ਗੁਰੂ ਅਮਰਦਾਸ ਸਾਹਿਬ, 8 ਵਾਰਾਂ ਗੁਰੂ ਰਾਮਦਾਸ ਸਾਹਿਬ, 6 ਵਾਰਾਂ ਗੁਰੂ ਅਰਜਨ ਦੇਵ ਸਾਹਿਬ, 1 ਵਾਰ ਬਾਬਾ ਸੱਤਾ ਅਤੇ ਬਾਬਾ ਬਲਵੰਡ 'ਚ। ਪਹਿਲੀ ਬੇਨਤੀ। ਦੂਜੀ ਗੱਲ, ਕਈ ਵਾਰੀ ਜਿਵੇਂ ਤੁਹਾਡੇ ਸਮਕਸ਼ ਇਹ ਬੇਨਤੀ ਕੀਤੀ ਹੈ, ਜਿਵੇਂ ਸ਼ਬਦ ਦੀ ਰਹਾਉ ਦੀ ਪੰਗਤੀ ਨੂੰ ਆਧਾਰ ਬਣਾ ਕੇ ਵਿਚਾਰ, ਆਪ ਜੀ ਬਹੁਤ ਸਿਆਣੇ ਦਾਨਸ਼ਮੰਦ ਵਿਦਵਾਨਾਂ ਤੋਂ, ਗੁਰੂ ਪਿਆਰੇ ਸਿੰਘ ਸਾਹਿਬਾਨਾਂ ਤੋਂ ਸਰਵਣ ਕਰਦੇ ਹੋ, ਇਵੇਂ ਜਦੋਂ ਵਾਰ ਦਾ ਮੁੱਖ ਵਾਕ ਹੈ ਇਹਦੇ ਅੰਦਰ ਪੌੜੀ ਰਹਾਉ ਹੈ, ਕਿਉਂਕਿ ਵਾਰ ਦਾ ਮੁੱਢਲਾ ਰੂਪ ਪੌੜੀਆਂ ਨੇ ਅਤੇ ਪੌੜੀ ਨਾਲ ਸੰਬੰਧਿਤ ਸਲੋਕ ਨਾਲ ਜੋੜੇ ਜਾਂਦੇ ਨੇ। ਜਿਵੇਂ ਅੱਜ ਦਾ ਪਾਵਨ ਮੁੱਖ ਵਾਕ ਆਪਾਂ ਆਰੰਭ ਕਰਾਂਗੇ, ਪਾਵਨ ਵਿਚਾਰ ਨਾਲ ਜੁੜਾਂਗੇ ਅਤੇ ਧਿਆਨ ਦਿਆ ਜੇ, ਪਹਿਲੀ ਪੰਗਤੀ ਵਿੱਚ ਵੀ ਰਾਖੇ ਦੀ ਗੱਲ ਹੈ ਅਤੇ ਜਦੋਂ ਵਾਰ ਦੀ ਪੌੜੀ ਦੀ ਸਮਾਪਤੀ ਹੋਣੀ ਨਾ, ਜਿਹੜੀ 20ਵੀਂ ਪੌੜੀ ਹੈ, ਅਤੇ ਬਿਲਕੁਲ ਅੰਤਲੇ ਸ਼ਬਦ ਵੀ ਰਾਖਿਆਂ ਦੇ ਸੰਬੰਧ 'ਚ ਨੇ। ਫਿਰ ਬੇਨਤੀ ਇੱਕ ਹੋਰ ਕਰਾਂ, ਇਸ ਵਾਰ ਅੰਦਰ ਸੰਗਤ ਜੀ 21 ਪੌੜੀਆਂ ਨੇ, 42 ਇਹਦੇ ਨਾਲ ਸਲੋਕ ਨੇ, ਬਾਕੀ ਜਿਹੜੀਆਂ 20 ਪੌੜੀਆਂ ਨੇ ਉਹ 8-8 ਪੰਗਤੀਆਂ ਦੀਆਂ ਨੇ। ਜਿਸ ਦਾ ਅੱਜ ਮੁੱਖ ਵਾਕ ਹੈ ਇਹ ਪੌੜੀ ਦੀਆਂ 5 ਪੰਗਤੀਆਂ ਨੇ ਅਤੇ 37 ਸਲੋਕ ਇਹਨਾਂ 42 ਸਲੋਕਾਂ 'ਚੋਂ ਉਹ ਦੋ ਦੋ ਪੰਕਤੀਆਂ ਵਾਲੇ ਨੇ ਜਿਹਨੂੰ ਦੋਹੇ ਵੀ ਕਿਹਾ ਜਾਂਦਾ ਹੈ। ਅਤੇ ਗੋਜਰੀ ਰਾਗ ਦਿਨ ਦੇ ਦੂਜੇ ਪੈਰ ਵਿੱਚ ਗਾਉਣ ਵਾਲਾ ਰਾਗ ਹੈ। ਇਹ ਆਰੰਭਕ ਬੇਨਤੀ ਸੀ। ਆਓ ਕਰੋ ਕਿਰਪਾਲਤਾ ਸਾਹਿਬ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਪਾਵਨ ਸ਼੍ਰੀ ਮੁੱਖ ਵਾਕ ਦੀ ਵਿਚਾਰ ਨਾਲ ਜੁੜੀਏ। ਰਸਨਾ ਕਰੋ ਪਵਿੱਤਰ ਵਿਚਾਰਾਂ ਦੀ, ਆਰੰਭਤਾ ਕਰ ਸਕੀਏ। ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਪੰਜਵਾਂ। ਆਦ ਮੱਧ ਅਰ ਅੰਤ ਪਰਮੇਸ਼ਰ ਰੱਖਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਦੀ ਕਿਰਪਾ ਕਰਦੇ ਨੇ। ਬੇਨਤੀ ਵੱਲੀ ਧਿਆਨ ਦਿਆ ਜੇ, ਜਦੋਂ ਤੁਸੀਂ ਦੁਨੀਆਂ ਦੇ ਤਮਾਮ ਧਾਰਮਿਕ ਗ੍ਰੰਥਾਂ ਦਾ ਅਨਾਲਿਸਿਸ ਅਧਿਐਨ ਕਰੋਗੇ ਨਾ, ਕਿਸੇ ਨੇ ਰੱਬ ਨੂੰ ਕਿਹਾ ਵੀ ਰੱਬ ਮੇਰਾ ਪਿਤਾ ਹੈ, ਜਿਵੇਂ ਕ੍ਰਿਸ਼ਨਿਸਟੀ ਹੈ, ਈਸਾਈਅਤ ਹੈ, ਕੋਈ ਕਹਿੰਦਾ ਰੱਬ ਮੇਰੀ ਮਾਂ ਹੈ, ਕੋਈ ਕਹਿੰਦਾ ਰੱਬ ਨਾਲ ਮੇਰੀ ਇਹ ਰਿਸ਼ਤੇਦਾਰੀ ਹੈ, ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬਚਨ ਜਦੋਂ ਆਪ ਜੀ ਪੜ੍ਹੋਗੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ, ਸਿੱਖਾ ਤੂੰ ਇਹ ਗੱਲ ਕਹਿ ਵੀ ਤੈਥੋਂ ਬਿਨਾਂ ਮੇਰਾ ਹੈ ਹੀ ਕੋਈ ਨਹੀਂ ਅਤੇ ਮੇਰਾ ਸਭ ਕੁਝ ਤੂੰ ਹੀ ਹੈ। ਪਵਿੱਤਰ ਸ਼ਬਦ ਤੁਹਾਨੂੰ ਸਭ ਨੂੰ ਯਾਦ ਹੋਏਗਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਅਤੇ ਅਗਲੀ ਪੰਕਤੀ ਹੈ ਤੂੰ ਮੇਰਾ ਰਾਖਾ ਸਭਨੀ ਥਾਈ। ਹੁਣ ਆਹ ਗੱਲ ਸਮਝਿਓ, ਰਾਖਾ ਹਮੇਸ਼ਾ ਮਾਲਕ ਨਾਲੋਂ ਗਰੀਬ ਹੁੰਦਾ। ਰਾਖਾ ਲੱਗਦਾ ਹੀ ਉਹ ਹੈ ਨਾ ਜਿਹਦੇ ਕੋਲ ਆਪਣੇ ਗੁਜ਼ਾਰੇ ਜੋਗਾ ਉਨਾ ਧਨ ਨਹੀਂ। ਉਹ ਕਿਸੇ ਦੀ ਰਾਖੀ ਕਰਕੇ, ਕਿਸੇ ਦੀ ਸਿਕਿਉਰਿਟੀ ਕਰਕੇ, ਕਿਸੇ ਦੀ ਦਰਬਾਨੀ ਕਰਕੇ, ਕਿਸੇ ਦਾ ਪਹਿਰਾ ਦੇ ਕੇ ਆਪਣੀ ਆਮਦਨ ਦਾ ਸਾਧਨ ਬਣਾਉਂਦਾ। ਰਾਖਾ ਗਰੀਬ ਹੁੰਦਾ, ਮਾਲਕ ਅਮੀਰ ਹੁੰਦਾ। ਅਤੇ ਕਿਸੇ ਨੇ ਰੱਬ ਨੂੰ ਕਿਹਾ ਉਹ ਸਾਡਾ ਪਾਲਕ ਹੈ, ਕੋਈ ਕਹਿੰਦਾ ਉਹ ਸਾਡਾ ਦਾਤਾ ਹੈ, ਅਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਮਾਲਕ ਹੈ। ਮਾਲਕ ਦੇ ਅਰਥ ਹੁੰਦੇ ਨੇ ਕੇਵਲ ਦੁਨੀਆਂ ਵਾਲੇ ਨਹੀਂ, ਮਾਲਕ ਦਾ ਅਰਥ ਹੁੰਦਾ ਉਹ ਦਾਤਾ ਵੀ ਹੈ, ਉਹ ਪ੍ਰਤਪਾਲਕ ਵੀ ਹੈ, ਉਹ ਸਵਾਸਾਂ ਦਾ ਮਾਲਕ ਵੀ ਹੈ, ਅਤੇ ਉਹ ਰਾਖਾ ਵੀ ਹੈ। ਅਤੇ ਰਾਖਾ ਵੀ ਕੈਸਾ, ਸਭਨੀ ਥਾਈ। ਹੁਣ ਤੁਸੀਂ ਕਿਸੇ ਰਾਖੇ ਨੂੰ, ਬੰਦੇ ਅਮੀਰ ਲੋਕ ਰੱਖਦੇ ਨੇ, ਉਹ ਇੱਕ ਦੇਸ਼ ਤੱਕ ਮਾਲਕ ਦੇ ਨਾਲ ਰਹਿੰਦਾ ਹੈ, ਅਤੇ ਜਦੋਂ ਦੂਜੇ ਦੇਸ਼ ਚਲਾ ਜਾਂਦਾ ਮਾਲਕ ਇਕੱਲਾ ਜਾਂਦਾ, ਰਾਖਾ ਪਿੱਛੇ ਰਹਿ ਜਾਂਦਾ। ਪਰ ਸਾਹਿਬ ਕਹਿਣ ਲੱਗੇ, ਹੇ ਮਾਲਕ ਜੀ, ਹੇ ਪਰਮਾਤਮਾ ਜੀ, ਤੂੰ ਮੇਰਾ ਐਸਾ ਰਾਖਾ ਹੈ ਜਿੱਥੇ ਵੀ ਮੈਂ ਜਾਂਦਾ ਸਭਨੀ ਥਾਈ। ਅਤੇ ਕਿਤੇ ਆਪਾਂ ਇੱਦਾਂ ਵੀ ਬਚਨ ਪੜ੍ਹਨੇ ਹਾਂ ਕਿ ਪ੍ਰਭੂ ਪਰਮਾਤਮਾ ਜੀ, ਮੈਂ ਜਿੱਥੇ ਜਾਂਦਾ ਤੂੰ ਮੌਜੂਦ ਹੈ, ਅਤੇ ਤੂੰ ਮੇਰਾ ਰਾਖਾ ਹੈ, ਅਤੇ ਕੇਵਲ ਇੱਥੇ ਹੀ ਰਾਖਾ ਨਹੀਂ, ਹੋਰ ਸੌਖਾ ਕਰੀਏ ਸਮਝਿਓ। ਹੁਣ ਤੂੰ ਮੇਰਾ ਰਾਖਾ ਤਿੰਨਾਂ ਅਵਸਥਾ 'ਚ ਹੈ, ਜਿੱਥੋਂ ਸਾਹਿਬ ਨੇ ਅੰਮ੍ਰਿਤ ਬਚਨ ਆਰੰਭੇ ਨੇ। ਆਦ ਮੱਧ ਅਰ ਅੰਤ, ਇੱਕ ਬੇਨਤੀ ਹੋਰ ਸੁਣਿਓ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਜਦੋਂ ਆਪ ਜੀ 57 ਸਲੋਕ, ਜਿਨ੍ਹਾਂ ਨੂੰ ਭੋਗ ਦੇ ਸਲੋਕ ਆਪਾਂ ਕਹਿੰਦੇ, ਉਹ ਸੁਣੋਗੇ ਨਾ, ਕਈ ਵਾਰੀ ਅਸੀਂ ਭੇਦ ਨੂੰ ਸਮਝਣ ਦਾ ਯਤਨ ਕਰਿਓ। ਆਪ ਤੇ ਬੜੇ ਸਿਆਣੇ ਹੋ, ਤੁਹਾਡੀਆਂ ਅਸੀਸਾਂ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਦੇ ਸਦਕਾ ਤੁਹਾਡੇ ਚਰਨਾਂ ਦੀ ਸੇਵਾ ਸਤਿਗੁਰੂ ਨੇ ਦਿੱਤੀ ਹੈ। ਹੁਣ ਮੱਧ ਅਤੇ ਮੱਧ ਦਾ ਫਰਕ ਹੈ। ਮੱਧ ਦਾ ਅਰਥ ਹੁੰਦਾ ਮਿਡਲ, ਵਿਚਕਾਰ, ਅਤੇ ਜਦੋਂ ਸ਼ਬਦ ਆ ਗਿਆ ਦੱਦੇ ਨਾਲ ਮੱਧ, ਮੱਧ ਦਾ ਅਰਥ ਹੁੰਦਾ ਨਸ਼ਾ, ਮਸਤਿਆ ਹੋਇਆ। ਉੱਥੇ ਆਪਾਂ ਬਚਨ ਪੜ੍ਹਨੇ ਹੈ ਕਿ ਜਿਹੜਾ ਮੇਰਾ ਮਨ ਹੈ ਉਹ ਮਾਇਆ ਵਿੱਚ ਮਸਤਿਆ ਹੋਇਆ, ਮੱਧ ਦੀ ਗੱਲ ਹੈ। ਇੱਥੇ ਸ਼ਬਦ ਭਾਰਾ ਪੜ੍ਹਾਂਗੇ, ਮੱਧ, ਮੱਧ ਦਾ ਅਰਥ ਹੈ ਵਿਚਕਾਰ। ਹੁਣ ਥੋੜ੍ਹਾ ਜਿਹਾ ਹੋਰ ਸੌਖਾ ਕਰਾਂ, ਬਿਲਕੁਲ ਸੰਖੇਪ ਅੰਦਰ। ਜਦੋਂ ਤੁਸੀਂ ਅਜੋਕੇ ਵਿਦਵਾਨਾਂ ਨੂੰ ਪੜ੍ਹੋਗੇ ਨਾ, ਤਾਂ ਤੁਹਾਨੂੰ ਇੱਕ ਸਮੱਸਿਆ ਨਾਲ ਖੜੀ ਹੋ ਜਾਣੀ ਹੈ। ਅਜੋਕੇ ਵਿਦਵਾਨਾਂ ਨੇ ਬਹੁਤੇ ਅਰਥ ਕੀਤੇ ਨੇ ਇਸ ਪਾਵਨ ਸ਼ਬਦ ਦੇ। ਆਦ ਮੱਧ ਅਰ ਅੰਤ ਕਹਿੰਦੇ ਬਾਲ ਅਵਸਥਾ, ਜਵਾਨੀ ਅਤੇ ਬੁਢੇਪਾ। ਪਰ ਸੰਗਤ ਜੀ, ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋਗੇ ਨਾ ਸਰੀਰ ਦੀ ਗੱਲ, ਗੁਰੂ ਗ੍ਰੰਥ ਸਾਹਿਬ ਕਹਿੰਦੇ ਬਚਪਨ ਇਹ ਸਰੀਰ ਦਾ ਆਦ ਨਹੀਂ ਹੈ। ਅਸੀਂ ਭੁਲੇਖਾ ਖਾਂਦੇ ਕਈ ਵਾਰੀ, ਅਸੀਂ ਤਾਂ ਜਨਮ ਵੀ ਉਹਨੂੰ ਮੰਨਿਆ ਹੋਇਆ ਨਾ, ਵੀ ਜਦੋਂ ਅਸੀਂ ਮਾਤਾ ਦੇ ਉਦਰ ਤੋਂ ਬਾਹਰ ਹਾਂ ਅਸੀਂ ਕਹਿੰਦੇ ਜਨਮ ਹੋਇਆ, ਇਹ ਜਨਮ ਨਹੀਂ ਹੈ। ਜਨਮ ਉਹ ਹੈ ਜਿਹਦੇ ਮਾਤਾ ਕੇ ਉਦਰ ਅੰਦਰ ਜੋਤ ਰੱਖੇ। ਸਰੀਰ ਦਾ ਵਿਸੋਖਾ ਕਰ ਲਈਏ, ਫਿਰ ਸਰੀਰ ਦਾ ਰੁਕ ਜਾਣ, ਸਵਾਸਾਂ ਦਾ ਖਤਮ ਹੋ ਜਾਣਾ, ਸਰੀਰ ਅਤੇ ਜੀਵ ਆਤਮਾ ਦਾ ਵਿਛੋੜਾ ਹੋ ਜਾਣਾ, ਸਰੀਰ ਦਾ ਰੁਕ ਜਾਣਾ, ਇਹ ਮੌਤ ਹੈ ਨਾ। ਅਤੇ ਸਰੀਰ ਦਾ ਚੱਲਣਾ ਸ਼ੁਰੂ ਹੋ ਗਿਆ, ਇਹ ਜਨਮ ਹੋ ਗਿਆ। ਤੇ ਗੁਰੂ ਅਮਰਦਾਸ ਸਾਹਿਬ ਨੇ ਮੋਹਰ ਲਾਈ, ਇਹ ਸਰੀਰ ਆ ਮੇਰੇ ਆ, ਹਰ ਤੁਮ ਹੈ ਜੋਤ ਰੱਖੀ ਤਾਤੂ ਜਗ ਮੈਂ ਆਇਆ ਆਦਿ ਕੀ ਹੋਇਆ। ਫਿਰ ਪਹਿਲੇ ਪਹਿਰ ਹੈ ਰੈਨ ਕਹਿ ਬਣ ਜਾ ਰਿਹਾ ਮਿੱਤਰਾ, ਹੁਕਮ ਪਿਆ ਗਰਭਾਸ, ਗਰਭਾਸ ਮਾਤਾ ਕੇ ਉਧਰ ਅੰਦਰ ਸਰੀਰ ਦੀ ਬਣਤਰ ਸ਼ੁਰੂ ਹੋਣੀ, ਇਹ ਆਦਿ ਹੈ। ਆਦਿ ਮੱਧ ਅਰ ਅੰਤ ਪਰਮੇਸ਼ਰ ਰੱਖਿਆ, ਤਿੰਨਾਂ ਥਾਵਾਂ 'ਤੇ ਪਰਮਾਤਮਾ ਰੱਖਿਆ ਕਰਦਾ ਹੈ। ਮਾਤਾ ਕੇ ਉਧਰ ਅੰਦਰ ਵੀ ਉਹਨੇ ਪਾਲਿਆ ਅਤੇ ਉਹਨੇ ਰੱਖਿਆ ਕੀਤੀ, ਹੋਰ ਕਿਹਨੇ ਰੱਖਿਆ ਭਾਈ। ਇੱਥੇ ਸੰਸਾਰ 'ਚ ਤਾਂ ਬੰਦੇ ਨੂੰ ਮਾਣ ਹੋਏਗਾ, ਮੇਰੀ ਰੱਖਿਆ ਫਲਾਨਾ ਕਰਦਾ, ਬੱਚੇ ਨੂੰ ਅਸੀਂ ਪਾਲਿਆ, ਅਸੀਂ ਰੱਖਿਆ ਕੀਤੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਦਾ ਧੰਨਵਾਦ ਕਰਿਆ ਕਰ, ਮਾਤਾ ਕੇ ਉਧਰ ਮਹਿ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਸਾਰੀ ਹੈ, ਉਹ ਹੈ ਅਸਲ ਰਾਖਾ ਅਤੇ ਰੱਖਿਆ। ਹੁਣ ਬੜੀਆਂ ਬੇਨਤੀਆਂ ਕੀਤੀਆਂ ਜਾ ਸਕਦੀਆਂ ਨੇ ਸਾਹਿਬ ਦੀ ਅੰਮ੍ਰਿਤ ਬਾਣੀ 'ਚੋਂ, ਰੱਖਿਆ ਬੜੀ ਕਮਾਲ ਦੀ ਹੈ। ਜੇ ਅਗਨ ਮਹਿ ਆਹਾਰ ਪਹੁੰਚਾਵੇ, ਰੱਬ ਨਾ ਕਰੇ ਕਿਸੇ ਰਿਸ਼ਤੇਦਾਰ ਨੂੰ ਬਿਮਾਰ ਹੋ ਜਾਏ, ਜੇ ਮਹੀਨਾ ਰੋਟੀ ਪਹੁੰਚਾਉਣੀ ਪੈ ਜਾਵੇ ਨਾ ਹਸਪਤਾਲ, ਅਤੇ ਉਹ ਰਿਸ਼ਤੇਦਾਰ ਨੂੰ ਮਹੀਨਾ ਰੋਟੀ ਕੀ ਖੁਆਈ, ਬੰਦਾ ਸਾਰੀ ਉਮਰ ਉਹਦਾ ਲੜ ਨਹੀਂ ਛੱਡਦਾ ਵੀ ਇਹਨੂੰ ਮੈਂ ਮਹੀਨਾ ਰੋਟੀ ਦਿੱਤੀ ਹਸਪਤਾਲ ਜਾ ਕੇ, ਅਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਨੂੰ ਮਹੀਨਾ ਹੀ ਖੁਆਈ ਨਾ, ਪੈਦਾ ਦਿੱਤਾ ਸਭ ਅੰਨ ਧੰਨ ਮਾਲਕ ਦਾ ਸੀ, ਤੂੰ ਸਾਧਨ ਕਰਕੇ ਪਕਾ ਕੇ ਮਹੀਨਾ ਉਹਨੂੰ ਖੁਆਤੀਆਂ। ਸਾਰੀ ਉਮਰ ਕਹਿੰਦਾ ਮੈਂ ਤੈਨੂੰ ਮਹੀਨਾ ਦੋ ਮਹੀਨੇ ਹਸਪਤਾਲ ਰੋਟੀ ਪਹੁੰਚਾਈ, ਅਤੇ ਜਿਹੜੇ ਪ੍ਰਭੂ ਪਰਮਾਤਮਾ ਨੇ ਤੈਨੂੰ ਮਾਤਾ ਕੇ ਉਧਰ ਅੰਦਰ ਅਗਨ ਮੈਂ ਅੱਗ ਵਿੱਚ ਆਹਾਰ ਪਹੁੰਚਾਵੇ, ਜਿਹਨੇ ਅੱਗ 'ਚ ਪਾਲਿਆ ਅਤੇ ਉਹਨੂੰ ਕਿਉਂ ਭੁੱਲਿਆ ਪਲਿਆ, ਇੱਥੇ ਬਸ ਨਹੀਂ। ਮਾਤਾ ਕੇ ਉਧਰ ਅੰਦਰ ਦੇਖੋ, ਫਿਰ ਬੇਨਤੀ ਸੁਣਿਓ, ਆਦਿ ਮੱਧ ਔਰ ਅੰਤ ਪਰਮੇਸ਼ਰ ਰੱਖਿਆ, ਮਾਤਾ ਕੇ ਉਧਰ ਅੰਦਰ ਪਾਲਿਆ ਹੀ ਨਹੀਂ ਕੇਵਲ, ਇੱਥੇ ਰੱਖੋ ਸਰੀਰ ਦੇ ਅੰਦਰ ਸਭ ਦੇ ਖੂਨ ਬਲੱਡ ਮੈਲਾ ਹੈ ਨਾ, ਇਹ ਖੂਨ ਦਾ ਕੱਪੜੇ ਨੂੰ ਦਾਗ ਲੱਗ ਜਾਏ ਤਾਂ ਉਤਾਰਨਾ ਮੁਸ਼ਕਲ ਹੈ, ਅਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਦਾ ਸ਼ੁਕਰ ਕਰ, ਆਹ ਖੂਨ ਦਾ ਤੁਪਕਾ ਲੱਗ ਜਾਏ ਕੱਪੜੇ ਦਾ ਦਾਗ ਨਹੀਂ ਉਤਰਦਾ, ਅਤੇ ਉਹ ਪ੍ਰਭੂ ਪਰਮਾਤਮਾ ਉਹਨੇ ਇਸ ਤਰੀਕੇ ਨਾਲ ਤੇਰੀ ਪਾਲਣਾ ਪੋਸ਼ਣਾ ਅਤੇ ਰੱਖਿਆ ਕੀਤੀ, ਉਸੇ ਮਾਂ ਦੇ ਖੂਨ ਤੋਂ ਦੁੱਧ ਤਿਆਰ ਕੀਤਾ ਹੈ। ਅਤੇ ਗੁਰੂ ਅਰਜਨ ਦੇਵ ਸਾਹਿਬ ਦਾ ਪਵਿੱਤਰ ਬਚਨ ਨੇ ਕਹਿੰਦੇ, ਸੋਚ ਰੱਬ ਨੇ ਕਿਹੜਾ ਸਾਬਣ ਵਰਤਿਆ ਸੀ, ਮੈਲੋ ਕਿਨੋ ਸਾਬਣ ਸੂਦ, ਪੂਰਾ ਸ਼ਬਦ ਪੜ੍ਹਿਆ ਤੁਸੀਂ ਆਪ ਪੜ੍ਹਿਓ, ਈਂਧਣ ਤੇ ਬੈ ਸੰਤਰ ਭਾਗੈ, ਮਾਟੀ ਕੋ ਜਲ ਦਹਿਦ ਸਤਿਆਗੈ, ਉਹਦੇ ਅੰਦਰ ਅੰਮ੍ਰਿਤ ਬਚਨ। ਇਸ ਲਈ ਸੰਗਤ ਜੀ, ਆਦਿ ਦਾ ਅਰਥ ਹੈ ਮਾਤਾ ਕਾ ਉਧਰ, ਫਿਰ ਯਾਦ ਰੱਖਿਓ, ਆਦਿ ਦਾ ਅਰਥ ਹੈ ਮਾਤਾ ਕਾ ਉਧਰ, ਉੱਥੇ ਵੀ ਉਹਨੇ ਪ੍ਰਤ ਪਾਲਣਾ ਕੀਤੀ। ਸੁਖਮਨੀ ਸਾਹਿਬ ਦੇ ਅੰਮ੍ਰਿਤ ਬਚਨ ਤੁਹਾਨੂੰ ਸਭ ਨੂੰ ਚੇਤੇ ਹੋਣਗੇ, ਰਾਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਹਰ ਵਿਵਸਥਾ ਤੁਝੇ ਪਿਆਰਾ ਦੂਧ ਭਰ ਜੋਬਨ, ਭੋਜਨ ਸੁਖਸੂਦ ਰਾਖਾ। ਫਿਰ ਮੱਧ ਦੀ ਗੱਲ ਆ ਗਈ, ਮੱਧ ਹੈ ਜੀਵਨ, ਫਿਰ ਸੁਣਿਓ, ਇਹ ਜੀਵਨ ਵਿੱਚ ਵੀ ਤਾਂ ਉਹੀ ਪਰਤ ਪਾਲਣਾ ਅਤੇ ਰੱਖਿਆ ਕਰਦਾ ਨਾ, ਜਿੰਨੀ ਦੇਰ ਉਹ ਰਾਖੀ ਕਰਦਾ ਭਾਵ ਜਿੰਨੀ ਦੇਰ ਉਹਦੇ ਦਿੱਤੇ ਸਵਾਸ ਨੇ ਨਾ। ਅਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਐਨ ਬੇਫਿਕਰ ਹੋ ਕੇ ਰਿਹਾ ਕਰ, ਮੈਂ ਬੇਨਤੀ ਮਾਫ਼ੀ ਮੰਗ ਕੇ ਕਰਦੇ ਹਾਂ, ਇਹ ਤਾਂ ਕੇਵਲ ਮਨ ਨੂੰ ਧਰਵਾਸਾ ਹੈ ਬੰਦੇ ਦਾ, ਯਾਦ ਰੱਖਿਓ ਵੀ ਸ਼ਾਇਦ ਮੈਨੂੰ ਮੇਰੇ ਨਾਲ ਦੇ ਵਿਚਾਰ ਰਹੇ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨਹੀਂ, ਜਿੱਦੇ ਉਹਦੀ ਮਰਜ਼ੀ ਹੋ ਗਈ ਨਾ। ਸਹਿਸਕ੍ਰਿਤੀ ਸਲੋਕ ਪੜ੍ਹਿਓ ਕਦੇ, ਬਹੁ ਯਤਨ ਕਰਤਾ ਬਿਲਵੰਤ ਕਾਰੀ ਸੇਵੰਤ ਸੂਰਾ ਚਤਰ ਦਸ ਹੈ, ਉਹਦੇ ਅੰਦਰ ਸਾਹਿਬ ਨੇ ਇੱਕ ਪੰਗਤੀ ਕਹੀ ਹੈ, ਕਹਿੰਦੇ ਹਵੰਤ ਆ ਗਿਆ ਭਗਵਾਨ ਪੁਰਖ ਹੈ, ਨਾਨਕ ਕੀਤੀ ਸਾਸ ਅਕਰਖ ਤੇ, ਅਜੇ ਰੱਖ ਹੈ ਉਹ ਮਾਰਾ ਰੱਖ ਹੈ, ਇੱਕੋ ਆਪ ਮਾਨੁਖ ਹੈ ਕਛ ਨਾ ਹੀ ਹਾਥ, ਅਜੇ ਉਹ ਰੱਖ ਹੈ ਜਦੋਂ ਉਹਦੇ ਦਿੱਤੇ ਸਵਾਸ ਨੇ। ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਐਨ ਰਿਲੈਕਸ ਹੋ ਕੇ ਰਿਹਾ ਕਰ, ਹਰ ਬਿਨ ਕੋਈ ਮਾਰ ਜੀਵਾਲ ਨਾ ਸੱਕ ਹੈ, ਮਨ ਹੋਏ ਨਿਚਿੰਦ ਨਿਸਲ, ਨਿਸਲ ਦਾ ਅਰਥ ਹੈ ਰਿਲੈਕਸ, ਬੇਫਿਕਰ ਹੋ ਕੇ, ਮਨ ਹੋਏ ਨਿਚਿੰਦ ਨਿਸਲ ਹੋਏ ਰਹੀ ਹੈ ਜਿੰਨੀ ਦੇਰ ਉਹ ਰੱਖ ਹੈ। ਇਸ ਲਈ ਸੰਗਤ ਜੀ, ਮਾਤਾ ਕੇ ਉਧਰ ਅੰਦਰ ਪਰਤ ਪਾਲਣਾ ਕਰਕੇ ਰੱਖਿਆ ਵੀ ਕੀਤੀ, ਅਤੇ ਸਤਿਗੁਰੂ ਕਹਿੰਦੇ ਸੰਸਾਰ ਵਿੱਚ ਵੀ ਰਾਖੀ ਉਹੀ ਕਰਦਾ, ਅਤੇ ਅੰਤਲੇ ਟਾਈਮ ਅੰਤਲੇ ਟਾਈਮ ਸਵਾਸਾਂ ਤੋਂ ਬਾਅਦ, ਹੁਣ ਇਹਨੂੰ ਜੀਵਨ ਨਾਲ ਨਾ ਜੋੜਿਓ, ਵੇਖੋ ਖਿੱਚ ਧੂ ਕੇ ਅਰਥ ਕਰਨੇ ਅਸੀਂ ਗੁਰਬਾਣੀ ਦੇ ਛੱਡੀਏ, ਸਿੱਖ ਨੇ ਗੁਰੂ ਪਿੱਛੇ ਚੱਲਣਾ ਹੈ, ਜੋ ਸਤਿਗੁਰੂ ਕਹਿੰਦੇ ਨੇ ਸਤਿਗੁਰ ਕੀ ਬਾਣੀ, ਸਤ ਕਰ ਜਾਣ ਹੋ ਗੁਰ ਸਿੱਖੋ, ਹਰ ਕਰਤਾ ਆਪ ਮੋਹ ਕਢਾਏ। ਚਾਹੀਦਾ ਤਾਂ ਸੰਗਤ ਜੀ ਇਹ ਹੈ ਨਾ ਵੀ ਜੋ ਗੁਰੂ ਕਹੇ, ਜੋ ਗੁਰ ਕਹੇ ਸੋਈ ਭਲ ਮੰਨੋ। ਅਤੇ ਹੁਣ ਆਪਾਂ ਅਰਥ ਕਰਨ ਲੱਗ ਪਈਏ ਵੀ ਅੰਤ ਦੇ ਨਹੀਂ, ਆਹ ਜ਼ਿੰਦਗੀ ਨਹੀਂ, ਜਿਹਦੇ ਸਰੀਰ ਵੀ ਛੱਡਤਾ ਨਾ, ਤੇ ਯਾਦ ਰੱਖਿਆ ਜੀ ਜਿਹੜੀ ਅਸੀਂ ਅਰਦਾਸ ਕਰਦੇ ਹਾਂ ਨਾ ਅੱਜ ਤੇ ਸਾਡੇ ਲੋਕ ਇਹ ਵੀ ਕਹਿੰਦੇ ਇਹਦਾ ਕੀ ਫਾਇਦਾ ਜੀ ਇਹਦਾ ਫਾਇਦਾ ਪੁੱਛਿਓ ਗੁਰੂ ਹਰਗੋਬਿੰਦ ਸਾਹਿਬ ਪੀਰੀ ਮੀਰੀ ਦੇ ਸੱਚੇ ਪਾਤਸ਼ਾਹ ਨੂੰ ਜਦੋਂ ਬਕਾਲੇ ਦੀ ਧਰਤੀ 'ਤੇ ਮਾਤਾ ਗੰਗਾ ਜੀ ਨੇ ਸਰੀਰ ਛੱਡਿਆ ਨਾ ਅਤੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਅਰਦਾਸ ਤੁਸੀਂ ਕਰੋਗੇ ਕਾਹਦੀ ਅਰਦਾਸ ਮਾਲਕ ਕਿਰਪਾ ਕਰੇ ਵੇਖੋ ਵੇਖਿਓ ਇਸ ਗੱਲ ਨੂੰ ਤੋੜ ਕੇ ਮਾਲਕ ਕਿਰਪਾ ਕਰੇ ਮਾਤਾ ਜੀ ਨੂੰ ਆਪਣੇ ਚਰਣਾਂ ਅੰਦਰ ਯੋਗ ਥਾਂ ਲੀਨਤਾ ਬਖਸ਼ੇ ਹਾਲਾਂਕਿ ਮਿਲੇ ਹੋਏ ਨੇ ਸਾਨੂੰ ਸਿਖਾ ਰਹੇ ਨੇ ਮਾਤਾ ਜੀ ਕੋਈ ਦਵੈਸ਼ ਨਹੀਂ ਕੋਈ ਦਵੰਦ ਨਹੀਂ ਮਿਲੇ ਹੋਏ ਨੇ ਅਤੇ ਬਾਬਾ ਬੁੱਢਾ ਸਾਹਿਬ ਨੇ ਹੱਥ ਜੋੜ ਕੇ ਕਿਹਾ ਸੀ ਸੱਚੇ ਪਾਤਸ਼ਾਹ ਮਾਤਾ ਗੰਗਾ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸੁਪਤਨੀ ਮਹਿਲ ਤੁਹਾਡੇ ਮਾਤਾ ਜੀ ਏਡੀ ਵੱਡੀ ਉਹਨਾਂ ਦੀ ਸੇਵਾ ਉਹਨਾਂ ਨੇ ਵੀ ਅਰਦਾਸ ਕਰਨੀ ਪੈਗੀ ਅਤੇ ਪੀਰੀ ਮੀਰੀ ਦੇ ਮਾਲਕ ਨੇ ਬਚਨ ਕਹਿਣ ਲੱਗੇ ਬਾਬਾ ਜੀ ਸੰਗਤ ਜੀ ਸਿੱਖ ਨੂੰ ਆਪਣੀ ਕਰਨੀ 'ਤੇ ਨਹੀਂ ਵਿਸ਼ਵਾਸ ਕਰਨਾ ਚਾਹੀਦਾ ਸਿੱਖ ਨੂੰ ਕੇਵਲ ਗੁਰੂ ਦੀ ਅਰਦਾਸ 'ਤੇ ਭਰੋਸਾ ਕਰਨਾ ਚਾਹੀਦਾ ਅਰਦਾਸ ਕਰੇ ਇਹ ਗੱਲ ਪਹਿਲੇ ਰੂਪ 'ਚ ਕਹੀ ਰਾਏ ਬੁਲਾਰ ਦੇ ਪ੍ਰਥਾਏ ਇਸ ਲਈ ਅੰਤ ਦਾ ਮਤਲਬ ਹੈ ਜਿਹਦੇ ਸਰੀਰ ਵੀ ਛੱਡ ਦਿੱਤਾ ਉਹਦੇ ਵੀ ਰਾਖਾ ਉਹ ਹੈ ਜਿਹਦੇ ਅਜੇ ਸਰੀਰ ਦਾ ਢਾਂਚਾ ਨਹੀਂ ਬਣਿਆ ਬਣਤਰ ਨਹੀਂ ਬਣੀ ਆਦਿ ਹੈ ਸਰੀਰ ਦਾ ਵੀ ਅਤੇ ਸਤਿਗੁਰੂ ਕਹਿਣ ਲੱਗੇ ਉਹ ਮਾਲਕ ਪਰਮਾਤਮਾ ਆਦਿ ਮੱਧ ਔਰ ਅੰਤ ਪਰਮੇਸ਼ਰ ਰੱਖਿਆ ਕੇਵਲ ਪ੍ਰਭੂ ਪਰਮਾਤਮਾ ਹੀ ਇਸ ਦਾ ਰਾਖਾ ਹੈ ਜੀ
ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚੱਖਿਆ
ਹੁਣ ਫਿਰ ਰਾਖਾ ਕਿੱਦਾਂ ਬਣਦਾ ਹੈ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਹੁਣ ਵੇਖੋ ਸੰਗਤ ਜੀ ਅੰਤਲੀ ਅੱਧੀ ਪੰਗਤੀ ਨੂੰ ਵੇਖਿਓ ਹਰ ਨਾਮ ਅੰਮ੍ਰਿਤ ਚੱਖਿਆ ਸਤਿਗੁਰ ਦਿੱਤਾ ਗੁਰੂ ਨੇ ਤਰੁੱਟ ਕੇ ਰੱਬ ਦਾ ਨਾਮ ਦਿੱਤਾ ਅਸੀਂ ਵੇਖੋ ਧਿਆਨ ਦਿਆ ਜੇ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਨ ਆਏ ਹੋ ਕਬੀਰ ਕਾਮ ਪਰੇ ਹਰ ਸਿਮਰੀ ਹੈ ਐਸਾ ਸਿਮਰੋ ਨਿੱਤ ਕਦੇ ਗੱਲ ਬਣ ਜਾਏ ਨਾ ਅਤੇ ਇੱਕ ਬੇਨਤੀ ਯਾਦ ਰੱਖਿਓ ਗੁਰੂ ਰਾਮਦਾਸ ਸਾਹਿਬ ਤੋਂ ਕਦੇ ਮੰਗਿਓ ਜਿਹੜੀ ਸਭ ਤੋਂ ਵੱਡੀ ਕਿਰਪਾ ਹੈ ਨਾ ਸਾਡੀ ਝੋਲੀ ਵਿੱਚ ਰੱਬ ਦਾ ਨਾਮ ਸਾਡੇ ਹਿਰਦੇ ਵਿੱਚ ਕੋਈ ਕਿਣਕਾ ਵੱਸ ਜਾਏ ਜਦੋਂ ਕਿਣਕਾ ਵੱਸ ਜਾਏਗਾ ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚੱਖਿਆ ਜਿਹੜਾ ਇਸ ਦੇਹੀ ਦੇ ਅੰਦਰ ਅੰਮ੍ਰਿਤ ਹੈ ਜਿਹਨੂੰ ਸਾਹਿਬ ਨੇ ਅੰਮ੍ਰਿਤ ਬਚਨ ਕਹੇ ਨੇ ਕਿ ਅੰਤਰ ਕੂਟਾ ਅੰਮ੍ਰਿਤ ਭਰਿਆ ਸ਼ਬਦੇ ਕਾਢ ਪੀਆ ਪਨਹਾਰੀ ਅਤੇ ਹੁਣ ਅੰਦਰੇ ਅੰਮ੍ਰਿਤ ਰਸ ਨੂੰ ਜਿਹਦੇ ਚੱਖਾਂਗੇ ਉਹਦੇ ਬਾਹਰ ਦੀ ਪਕੜ ਖਤਮ ਹੋਏਗੀ ਸਿਆਣੇ ਸਮਝਿਓ ਜਿਹੜੀ ਅੰਦਰ ਦੀ ਅਟੈਚਮੈਂਟ ਹੈ ਨਾ ਜਿਹਦੇ ਰੱਬ ਦੇ ਨਾਮ ਨਾਲ ਹੋ ਜਾਏਗੀ ਬਾਹਰੋਂ ਪਕੜ ਖਤਮ ਹੋ ਜਾਏਗੀ ਡੀ ਅਟੈਚਮੈਂਟ ਹੋ ਜਾਏਗੀ ਅਤੇ ਪਰ ਹੋਏਗੀ ਕਿੱਦਾਂ ਹਰ ਨਾਮ ਨਾਲ ਜੁੜ ਕੇ ਅਤੇ ਹੁਣ ਤਾਂ ਅਸੀਂ ਇਹ ਗੱਲ ਕਹਿੰਦੇ ਵੀ ਰੱਬ ਦਾ ਨਾਮ ਜਪਣ ਦੀ ਕੀ ਲੋੜ ਹੈ ਹੈਰਾਨੀ ਹੁੰਦੀ ਕਈਆਂ ਨੂੰ ਵਾਹਿਗੁਰੂ ਸ਼ਬਦ ਤੋਂ ਹੀ ਐਲਰਜੀ ਹੋਈ ਪਈ ਹੈ ਉਹ ਕਹਿੰਦੇ ਇਹਦੀ ਜਪਣ ਦੀ ਕੀ ਲੋੜ ਹੈ ਗੱਲ ਅਸੀਂ ਰਹਿਤ ਮਰਜ਼ਾਦਾ ਦੀ ਕਰਾਂਗੇ ਬੜੀ ਚੰਗੀ ਗੱਲ ਹੈ ਅਤੇ ਪਰ ਭਲਿਆ ਤੇਰੀ ਰਹਿਤ ਮਰਜ਼ਾਦਾ ਤਾਂ ਕਹਿੰਦੀ ਹੈ ਬੜੀ ਵਾਰ ਬੇਨਤੀ ਕਰੀਦੀ ਹੈ ਵੀ ਸਵਾ ਪਹਿਰ ਰਾਤ ਰਹਿੰਦੇ ਹਾਂ ਸਿੱਖ ਇਸ਼ਨਾਨ ਪਾਣ ਕਰਕੇ ਰੱਬ ਦੇ ਨਾਮ ਦਾ ਸਿਮਰਨ ਦਾ ਅਭਿਆਸ ਕਰੇ ਫਿਰ ਪੰਜ ਬਾਣੀਆਂ ਦਾ ਨਿਤਨੇਮ ਹੀ ਹੋਵੇ ਸਿੱਖ ਨਾਮ ਬਾਣੀ ਦਾ ਅਭਿਆਸ ਕਹਿ ਲਓ ਇਕੱਠਾ ਅਤੇ ਅਸੀਂ ਕਹਿੰਦੇ ਨਹੀਂ ਜੀ ਨਹੀਂ ਇਹਦਾ ਜਪਣ ਦਾ ਕੀ ਫਾਇਦਾ ਸਾਹਿਬ ਕਹਿੰਦੇ ਨਹੀਂ ਭਲਿਆ ਸਤਿਗੁਰ ਦਿੱਤਾ ਨਾਮ ਹਰ ਨਾਮ ਅੰਮ੍ਰਿਤ ਚੱਖਿਆ ਇਸ ਗੁਰੂ ਦੇ ਸ਼ਬਦ ਨਾਲ ਜੁੜ ਕੇ ਅੰਤਰੀਵ ਅੰਮ੍ਰਿਤ ਅੰਮ੍ਰਿਤ ਨਾਮ ਨੂੰ ਚੱਖਿਆ ਜਿਹਦੇ ਕਰਕੇ ਦੁਨੀਆਂ ਦੇ ਸਵਾਦ ਦੁਨੀਆਂ ਦੇ ਰਸ ਫਿੱਕੇ ਲੱਗਦੇ ਨੇ ਇਹ ਗੁਰੂ ਸ਼ਬਦ ਨਾਲ ਜੁੜ ਕੇ ਬਖਸ਼ਿਸ਼ ਮਿਲਦੀ ਹੈ ਜੀ
ਸਾਦਾ ਸੰਗ ਅਪਾਰ ਅਨ ਦਿਨ ਹਰ ਗੁਣ ਰਵੈ
ਅਨ ਦਿਨ ਹਰ ਗੁਣ ਰਵੈ ਦਿਨ ਰਾਤ ਇਹ ਗੁਣ ਰੱਬ ਦਾ ਨਾਮ ਉਹਦੀ ਯਾਦ ਉਹਦਾ ਸਿਮਰਨ ਇਹ ਚੱਲਦਾ ਰਵੇ ਇਹ ਹੋਏਗਾ ਕਿੱਦਾਂ ਸਾਦਾ ਸੰਗ ਅਪਾਰ ਇਹ ਰੱਬ ਦੇ ਪਿਆਰੇ ਜੁੜੇ ਹੋਏ ਮਹਾਂਪੁਰਸ਼ ਜੁੜਿਆ ਹੋਇਆਂ ਦੇ ਕੋਲੋਂ ਬਹਿ ਕੇ ਮਿਲੇਗਾ ਅਤੇ ਹੁਣ ਜੀ ਨੇ ਸਾਰੀ ਦਿਹਾੜੀ ਇਹ ਸੋਚੀ ਜਾਣਾ ਹੈ ਵੀ ਮੈਂ ਇੱਦਾਂ ਨਹੀਂ ਕਰ ਸਕਦਾ ਗੁਰੂ ਨੇ ਕਿੱਦਾਂ ਕੀਤਾ ਹੋਏਗਾ ਮੈਥੋਂ ਇਹ ਨਹੀਂ ਹੋ ਸਕਦਾ ਗੁਰੂ ਨੇ ਕਿਵੇਂ ਕੀਤਾ ਹੋਏਗਾ ਮੈਂ ਫਿਰ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਹਾਂ ਜੀ ਬੜੇ ਧਿਆਨ ਨਾਲ ਸੁਣਿਓ ਪਿਆਰ ਨਾਲ ਉਹ ਬੜਾ ਸਮਰੱਥ ਹੈ ਕਹਿ ਰਵਿਦਾਸ ਸੁਣੋ ਰੇ ਸੰਤੋ ਹਰ ਜੀਓ ਤੇ ਸਭੈ ਸਰੈ ਗੱਲ ਹੀ ਖਤਮ ਕਰ ਦਿੱਤੀ ਇੱਕ ਪੰਗਤੀ ਨੇ ਰਵਿਦਾਸ ਜੀ ਮਹਾਰਾਜ ਕਹਿੰਦੇ ਉਹ ਜੋ ਚਾਹਵੇ ਕਰ ਸਕਦਾ ਹੈ ਕਿਉਂਕਿ ਉਹ ਕਾਰਨ ਵੀ ਆਪ ਹੈ ਅਤੇ ਕਾਰਨ ਵੀ ਆਪ ਹੈ ਕਾਰਨ ਕਰਨ ਹੈ ਨਾ ਸੁਣਿਓ ਉਹ ਰੱਖਿਅਕ ਹੈ ਹੁਣ ਪਤਾ ਲੱਗੇਗਾ ਜੁੜਿਆ ਹੋਇਆਂ ਦੀ ਸੰਗਤ ਵਿੱਚ ਬਹਿ ਕੇ। ਇੱਕ ਨੁਕਤਾ ਨੋਟ ਕਰਿਓ, ਜਦੋਂ ਰਾਖੇ ਦੀ ਗੱਲ ਕਰੋਗੇ ਨਾ, ਬੜੇ ਧਿਆਨ ਨਾਲ ਸੁਣਿਓ ਬੇਨਤੀ ਨੂੰ। ਇੱਕ ਤੁਸੀਂ ਜਦੋਂ ਪੰਛੀਆਂ ਦੀ ਪਸ਼ੂਆਂ ਦੀ ਦੁਨੀਆ ਵੇਖੋਗੇ, ਮਨੁੱਖ ਦੀ ਤਾਂ ਗੱਲ ਛੱਡ ਦਿਓ, ਮਨੁੱਖ ਦੀ ਤਾਂ ਗੱਲ ਛੱਡ ਦਿਓ। ਤੁਸੀਂ ਘਰਾਂ 'ਚ ਰੋਜ਼ ਵੇਹਦੇ ਹੋ, ਮੈਂ ਹੈਰਾਨ ਹੁੰਦਾ ਵੀ ਰੱਬ ਨੇ ਜਿਹਨੂੰ ਬਣਾਇਆ ਹੈ ਉਹਦਾ ਰਾਖਾ ਵੀ ਆਪੇ ਬਣਿਆ, ਜਿਹਨੂੰ ਤੁਸੀਂ ਚਾਮ ਚਿੜਕ ਕਹਿੰਦੇ ਹੋ ਨਾ। ਬੜੇ ਧਿਆਨ ਨਾਲ ਬੇਨਤੀ ਸੁਣਿਓ, ਜਿੱਦਾਂ ਸੱਪ ਦੇ ਕੰਨ ਨਹੀਂ ਹੁੰਦੇ, ਉਹਦੀਆਂ ਅੱਖਾਂ ਨਹੀਂ ਹੁੰਦੀਆਂ, ਉਹਦੇ ਕੋਲ ਦੇਖਣ ਵਾਲੀ ਸ਼ਕਤੀ ਨਹੀਂ, ਪਰ ਤੁਸੀਂ ਇੱਕ ਕਮਰੇ 'ਚ ਬੰਦ ਕਰ ਦਿਓ ਅਤੇ ਬੂਹਾ ਲਾ ਦਿਆ ਜੇ, ਅਤੇ ਉਹ ਕਿਸੇ ਵੀ ਕੰਧ ਨਾਲ ਪਾਸੇ ਵੱਜੇਗੀ ਨਹੀਂ, ਹਾਲਾਂਕਿ ਉਹਦੇ ਕੋਲ ਤਾਂ ਵੇਖਣ ਵਾਲੀਆਂ ਅੱਖਾਂ ਵੀ ਨਹੀਂ, ਰੌਸ਼ਨੀ ਨਹੀਂ, ਉਹ ਨਹੀਂ ਵੇਖ ਸਕਦੀ। ਅਤੇ ਫਿਰ ਦੇਖ ਕਿਸ ਨਾਲ ਰਿਹਾ, ਰੱਬ ਨੇ ਉਹਦੇ ਅੰਦਰ, ਮੈਂ ਹੈਰਾਨ ਹੁੰਦਾ ਸਾਇੰਟੀਫਿਕਲੀ ਸਾਇੰਸ ਤੌਰ 'ਤੇ ਇਹਨਾਂ ਚੀਜ਼ਾਂ ਨੂੰ ਵੇਖ ਕੇ ਵੀ ਮਨੁੱਖ ਨੇ ਸਪੇਸ ਸੈਟਲ ਬਣਾ ਲਏ ਬੜਾ ਮਾਣ ਕਰਦਾ, ਇਹਨੇ ਆਟੋਮੈਟਿਕ ਏਅਰਪਲੇਨ ਬਣਾ ਲਏ ਬੜਾ ਮਾਣ ਕਰਦਾ, ਅਤੇ ਰੱਬ ਦਾ ਏਅਰਪਲੇਨ 'ਤੇ ਚਾਮ ਚੜਕ ਕਦੋਂ ਦਾ ਬਣਿਆ ਹੋਇਆ, ਉਹ ਸਿਗਨਲ ਛੱਡ ਰਿਹਾ, ਉਹ ਕਿਸੇ ਕੰਧ ਨਾਲ ਨਹੀਂ ਵੱਜ ਰਿਹਾ। ਬੂਹਾ ਬੰਦ ਕਰਿਓ, ਅੱਜ ਤੋਂ ਬਾਅਦ ਤਜਰਬਾ ਕਰਿਓ, ਅਤੇ ਜਦੋਂ ਤੁਸੀਂ ਬੂਹਾ ਖੋਲ੍ਹਤਾ, ਜਦੋਂ ਉਹਦੇ ਸਿਗਨਲ ਦੀ ਪਕੜ 'ਚ ਆ ਗਿਆ ਨਾ, ਵੀ ਇੱਧਰ ਦੀ ਰਸਤਾ ਹੈ, ਉਹਨੇ ਚੁੱਪ ਕਰਕੇ ਨਿਕਲਣ ਜਾਣਾ, ਉਹਦੇ ਕੋਲ ਅੱਖਾਂ ਨਹੀਂ, ਰਾਖਾ ਤਾਂ ਉਹਦਾ ਵੀ ਹੈ, ਅਤੇ ਭਲਿਆ ਜੇ ਤੂੰ ਉਹਦਾ ਨਾਮ ਜਪੇਗਾ, ਜੇ ਤੂੰ ਉਹਦੀ ਇਬਾਦਤ ਕਰੇਗਾ, ਜੇ ਤੂੰ ਉਹਦਾ ਸਿਮਰਨ ਕਰੇਗਾ। ਭਰੋਸੇ ਦੀ ਗੱਲ ਕਰੋ, ਭਰੋਸੇ 'ਤੇ ਵਿਸ਼ਵਾਸ ਦੀ। ਇਸ ਲਈ ਸੰਗਤ ਜੀ, ਸਾਧਾਂ ਸੰਗ ਅਪਾਰ ਜਿਹੜੇ ਉਹਦੇ ਨਾਲ ਜੁੜੇ ਹੋਏ ਨੇ, ਉਹਨਾਂ ਦੀ ਬਖਸ਼ਿਸ਼, ਉਹਨਾਂ ਦੀ ਸੰਗਤ, ਉਹਨਾਂ ਦੇ ਕੋਲ ਬੈਠ ਕੇ ਅਣਦਣ ਹਰ ਗੁਣ ਰਵੇ, ਦਿਨ ਰਾਤ ਮੇਰੇ ਅੰਦਰ ਪਰਮਾਤਮਾ ਦੇ ਨਾਮ ਜਪਣ ਦੀ ਤਾਂਘ ਅਤੇ ਪਿਆਰ ਬਣਦਾ ਹੈ ਜੀ।
ਪਾਏ ਮਨੋਰਥ ਸਭ ਜੋਨੀ ਨਹਿ ਪਵੈ,
ਸਾਰੇ ਮਨੋਰਥ ਪੂਰੇ ਹੋ ਗਏ। ਸਾਰੇ ਮਨੋਰਥ ਕਿਹੜੇ? ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧਿਨਾ, ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵ ਹੈ ਮੇਰੇ ਮਨਾ। ਉਹ ਕਿੱਦਾਂ ਹੈ? ਪਰਮਾਤਮਾ ਦੀ ਇਬਾਦਤ ਵਿੱਚੋਂ ਪਾਏ ਮਨੋਰਥ ਸਭ, ਦੁਨੀਆਂ ਦੀਆਂ ਬਾਹਰੀ ਇਛਾਵਾਂ ਨਹੀਂ, ਕੇਵਲ ਉਹਦਾ ਮਨ ਰੱਜ ਜਾਂਦਾ। ਮਨ ਵੇਖੋ, ਸਾਡਾ ਇਤਿਹਾਸ ਇਹਨਾਂ ਬਚਨਾਂ ਨਾਲ ਭਰਿਆ। ਗੁਰੂ ਸਾਹਿਬ ਬਖਸ਼ਿਸ਼ਾਂ ਵਰਤਾਉਂਦੇ ਨੇ ਅਤੇ ਸਿੱਖ ਹੱਥ ਜੋੜ ਕੇ ਕਹਿ ਦਿੰਦਾ, ਸੱਚੇ ਪਾਤਸ਼ਾਹ ਤੇਰੀਆਂ ਦਾਤਾਂ ਪਹਿਲਾਂ ਹੀ ਬਹੁਤ ਨੇ। ਇੱਕ ਨੁਕਤਾ ਸੁਣਿਓ, ਜਿਸ ਸਥਾਨ 'ਤੇ ਬੈਠੇ ਹੋ ਨਾ, ਬ੍ਰਾਹਮਣ ਸੀ, ਜਾਤ ਦਾ ਦੱਸਣ ਦਾ ਭਾਵ ਹੈ, ਜਾਤ ਕਹਿਣ ਦਾ ਭਾਵ ਨਹੀਂ। ਭਾਈ ਗੰਗਾ ਰਾਮ ਜੀ, ਉਹਨੇ ਗੱਡੇ ਭਰ ਕੇ ਇਸ ਅੰਮ੍ਰਿਤਸਰ ਦੀ ਮੰਡੀ 'ਚ ਲਿਆਉਂਦੇ, ਬਾਜਰੇ ਦੇ ਮਾਲਵੇ ਦੀ ਧਰਤੀ ਤੋਂ, ਜਿਹੜਾ ਬਠਿੰਡਾ ਪਿੰਡ ਹੈ, ਗੰਗਾ ਉੱਥੋਂ ਦੇ ਰਹਿਣ ਵਾਲੇ ਸਨ, ਉਹਨਾਂ ਦੇ ਨਾਮ 'ਤੇ ਬਣਿਆ, ਅਤੇ ਸਰੋਵਰ ਪੱਕਾ ਹੁੰਦਾ ਸੀ। ਅਤੇ ਜਦੋਂ ਉਹਨੇ ਲਿਆਂਦਾ ਬਾਜਰਾ, ਅਤੇ ਸੰਗਤ ਲਈ ਗੁਰੂ ਸਾਹਿਬ ਜੀ ਨੇ ਮੰਗਵਾ ਲਿਆ ਲੰਗਰਾਂ ਲਈ, ਅਤੇ ਨਾਲ ਬਚਨ ਕਰਤੇ ਸਤਿਗੁਰੂ ਨੇ। ਕਹਿਣ ਲੱਗੇ, ਗੰਗਾ ਰਾਮਾ ਕੀਮਤ ਦਿਆਂਗੇ, ਜ਼ਰੂਰ ਕੁਝ ਟਾਈਮ ਰੁਕਣਾ ਪਏਗਾ। ਪਿਆਰ ਵੇਖੋ ਗੁਰੂ ਬਣਾਉਂਦਾ, ਗੁਰੂ ਕੋਲ ਧਨ ਦੀ ਕੋਈ ਥੋੜ੍ਹੀ ਕਮੀ ਰਹਿੰਦੀ ਕਦੇ, ਇਹਦੇ ਸਾਨੂੰ ਸਮਝਾਉਣ ਲਈ ਬਚਨ ਨੇ। ਅਤੇ ਗੰਗਾ ਰਾਮ ਨੇ ਹੱਥ ਜੋੜ ਕੇ ਕਹਿਤਾ, ਕਹਿਣ ਲੱਗਾ, ਸੱਚੇ ਪਾਤਸ਼ਾਹ ਕੋਈ ਗੱਲ ਨਹੀਂ। ਅਤੇ ਪਤਾ ਕੀ ਹੋਇਆ, ਬੜਾ ਟਾਈਮ ਨਿਕਲ ਗਿਆ, ਸਾਲ ਦੇ ਕਰੀਬ ਸਮਾਂ ਨਿਕਲਿਆ, ਦੁਬਾਰਾ ਬਾਜਰਾ ਆਇਆ, ਦੁਬਾਰਾ ਮੰਡੀ 'ਚ ਗੱਡੇ ਲੱਦ ਕੇ ਲਿਆਇਆ, ਅਤੇ ਮੰਡੀ 'ਚੋਂ ਵੇਚ ਕੇ ਨਾ, ਜਿਵੇਂ ਆਪਾਂ ਕੋਈ ਚੀਜ਼ ਪਹਿਲਾਂ ਕੱਢਨੇ ਆ, ਇੱਕ ਦੋ ਗੱਡੇ ਬਾਜਰੇ ਦੇ ਫਿਰ ਲੰਗਰ 'ਚ ਭੇਜ ਦਿੱਤੇ। ਅਤੇ ਜਦੋਂ ਨਾਲੇ ਆ ਕੇ ਸ਼ੁਕਰਾਨਾ ਕੀਤਾ, ਅਤੇ ਗੁਰੂ ਸਾਹਿਬ ਨੇ ਕਿਹਾ, ਗੰਗਾ ਰਾਮਾ ਬਹਿ ਜਾ, ਤੇਰਾ ਪਿਛਲਾ ਜਿਹੜਾ ਬਕਾਇਆ ਧਨ ਹੈ, ਅਮਾਨਤ ਰਹਿੰਦੀ ਹੈ, ਨਾਲੇ ਆਪਣਾ ਧਨ ਲੈ ਜਾਈ। ਅਤੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੇਰੇ ਲੰਗਰਾਂ 'ਚ ਸੇਵਾ ਕੀ ਕੀਤੀ ਹੈ, ਮੈਂ ਉਹ ਧਨ ਨਹੀਂ ਲੈਣ ਆਇਆ, ਮੈਂ ਤਾਂ ਹੋਰ ਲੰਗਰ ਵਿੱਚ ਰਸਦ ਭੇਟ ਕਰਨ ਆਇਆ। ਜਦੋਂ ਦੀ ਲੰਗਰ 'ਚ ਰਸਦ ਪਾ ਕੇ ਆਇਆ, ਦਿਨ ਦੁੱਗਣੀ ਅਤੇ ਚੌਗਣੀ ਬਰਕਤ ਹੋਈ ਹੈ। ਹੁਣ ਸਮਾਂ ਨਹੀਂ, ਭਾਈ ਗੁਰਦਾਸ ਜੀ ਨੂੰ ਪੜ੍ਹਿਓ। ਭਾਈ ਗੁਰਦਾਸ ਜੀ ਕਹਿੰਦੇ, ਧਰਤੀ 'ਚ ਕਣਕ ਬੀਜੋਗੇ, ਕਣਕ ਹੀ ਉੱਗੇਗੀ ਨਾ, ਇੱਕ ਦਾਣੇ ਨੂੰ ਵੱਧ ਤੋਂ ਵੱਧ ਇੱਕ ਛੱਟੇ 'ਚ 60 ਦਾਣੇ ਪੈ ਜਾਣਗੇ। ਧਰਤੀ ਦੇ ਬਜਾਏ ਜੋਈ ਫਲ ਪਾਇਆ, ਧਰਤੀ ਦੇ ਫਲਾਏ ਜੋਈ ਫਲ ਪਾਇਆ। ਪਰ ਚੇਤੇ ਰੱਖਿਓ, ਸਤ ਸੰਗਤ ਵਿੱਚ ਦਿੱਤਾ ਹੋਇਆ, ਗੁਰੂ ਕੇ ਲੰਗਰ ਵਿੱਚ ਪਾਇਆ ਹੋਇਆ। ਭਾਈ ਗੁਰਦਾਸ ਜੀ ਕਹਿੰਦੇ, ਇਹ ਐਸਾ ਬੀਜ ਹੈ, ਇਹਨੂੰ ਹਰੇਕ ਫਲ ਲੱਗਦਾ, ਅਤੇ ਲੱਗਦਾ ਵੀ ਇੰਨਾ ਵੀ ਇਹ ਗਿਣਿਆ ਹੀ ਨਹੀਂ ਜਾਂਦਾ। ਹੁਣ ਅਸੀਂ ਤਾਂ ਇੱਧਰੋਂ ਵੀ ਤੋੜਨ ਦਾ ਯਤਨ ਕਰਦੇ ਨਾ, ਨਹੀਂ, ਇੱਕ ਦੋ ਚਾਰ ਬੰਦਿਆਂ ਦੇ ਸਰੀਰਾਂ ਉਹਨਾਂ ਦੇ ਸ਼ਬਦਾਂ ਪਿੱਛੇ ਲਾ ਕੇ ਨਹੀਂ, ਗੁਰੂ ਸਾਹਿਬ ਦੇ ਇਤਿਹਾਸ ਅਤੇ ਗੁਰੂ ਦੇ ਦਰਬਾਰ ਤੋਂ ਸੇਧ ਲਿਓ। ਪਾਏ ਮਨੋਰਥ ਸਭ, ਅਤੇ ਨਾਲ ਦੀ ਨਾਲ ਅੰਦਰ ਰੱਜ ਗਿਆ, ਬਖਸ਼ਿਸ਼ ਕੀ ਹੋਈ, ਜੋਨੀ ਨਹਿ ਪਵੈ, ਜਨਮ ਮਰਨ ਵੀ ਮਿਟ ਗਿਆ ਜੀ।
ਸਭ ਕਿਛ ਕਰਤੇ ਹੱਥ ਕਾਰਨ ਜੋ ਕਰੈ।
ਜਿਹੜਾ ਕਾਰਨ ਵੀ ਆਪ ਹੈ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹਿਨ ਕੋਏ, ਨਾਨਕ ਤਿਸ ਬਲਿਹਾਰਨ ਹੈ, ਜਲ ਥਲ ਮਹੀਅਲ ਸੋਏ, ਸਭ ਕੁਝ ਉਹਦੇ ਵੱਸ ਹੈ, ਤੇ ਕਾਰਨ ਵੀ ਉਹ ਆਪ ਹੈ, ਉਹ ਜੋ ਭਾਵੇ ਉਹ ਕਰਦਾ ਹੈ ਜੀ।
ਨਾਨਕ ਮੰਗੈ ਦਾਨ ਸੰਤਾ ਧੂਰ ਤਰੈ।
ਸਾਹਿਬ ਕਹਿਣ ਲੱਗੇ, ਅਸੀਂ ਇਹ ਦਾਨ ਮੰਗਦੇ ਹਾਂ ਵੀ ਸਾਨੂੰ ਸਤ ਸੰਗਤ ਦੀ ਤੇ ਸੰਤਾਂ ਦੇ ਮਹਾਂਪੁਰਸ਼ਾਂ ਦੇ ਭਾਵ ਸਤ ਸੰਗਤ ਦੇ ਚਰਨਾਂ ਦੀ ਧੂੜੀ ਮਿਲ ਜਾਏ, ਨਾਮ ਜਪਣ ਵਾਲਿਆਂ ਦੀ ਸੰਗਤ ਮਿਲ ਜਾਏ। ਦਾਨ ਹੈ ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਹੈ ਸੁੱਖ ਮੰਗ ਹੈ। ਕਿਹੜਾ ਸੁੱਖ? ਮੋਕ ਕਰ ਸੰਤਨ ਕੀ ਧੂਰੇ। ਇਹਦੇ ਵਿੱਚ ਬੜਾ ਸਤ ਸੰਗਤ ਜੀ, ਇਹ ਗੱਲ ਨੋਟ ਕਰਿਓ, 80% ਐਨਰਜੀ ਮਿੱਟੀ ਸੋਖਦੀ ਹੈ, 20% ਐਨਰਜੀ ਪਾਣੀ ਸੋਖਦਾ ਹੈ। ਤਾਂ ਹੀ ਕਰਕੇ ਦੋਵਾਂ ਗੱਲਾਂ ਨੂੰ ਗੁਰੂ ਘਰ 'ਚ ਵਡਿਆਈ ਹੈ। ਵੇਖੋ ਤੁਸੀਂ ਦਾਣ ਮਹਿੰਡਾ ਤਲੀ ਖਾਕ ਜੇ ਮਿਲਿਆ ਤਾਂ ਮਸਤਕ ਲਾਈ ਹੈ। ਕਿਤੇ ਕਿਹਾ ਧੂੜ ਤਿੰਨਾ ਕੀ ਜੇ ਮਿਲਿਆ ਜੀ, ਕਹੋ ਨਾਨਕ ਕੀ ਅਰਦਾਸ। ਇਹਦੇ ਬੜੇ ਭਾਵ ਨੇ। ਤੁਸੀਂ ਮਿੱਟੀ ਜਿੰਨਾ ਮਰਜ਼ੀ ਕਰੰਟ ਛੱਡ ਦਿਓ, ਕੁਝ ਨਹੀਂ ਹੁੰਦਾ, ਕਿਉਂਕਿ ਸੋਖਦੀ ਹੈ ਨਾ। ਇਸ ਇਹਦੇ ਵਿੱਚ ਬੜੀ ਵੱਡੀ ਪਾਵਰ ਹੈ। ਖੈਰ, ਜਿਹੜੀ ਸਾਹਿਬ ਦੇ ਅੰਮ੍ਰਿਤ ਬਚਨ ਨੇ ਕਿ ਐਸੇ ਰੱਬ ਦੇ ਪਿਆਰਿਆਂ ਦੀ ਸੰਗਤ, ਉਹਨਾਂ ਦੇ ਚਰਨਾਂ ਦੀ ਧੂਰ ਮਿਲੇ, ਇਹ ਸਭ ਤੋਂ ਵੱਡਾ ਦਾਨ ਹੈ ਜੀ।
ਮਹੱਲਾ ਪੰਜਵਾ।
ਸਾਹਿਬ ਦੂਸਰੇ ਸਲੋਕ ਅੰਦਰ ਕਿਰਪਾ ਕਰਦੇ ਹਨ,
ਇਸਨੋ ਮਨ ਵਸਾਏ ਜਿਨ ਉਪਾਇਆ।
ਸਾਹਿਬ ਕਹਿੰਦੇ ਹੁਣ ਉਹਨੂੰ ਆਪਣੇ ਮਨ ਵਿੱਚ ਵਸਾ ਜਿਹਨੇ ਉਪਾਇਆ, ਭਾਵ ਜਿਹਨੇ ਆਪਣੀ ਜੋਤ ਮਾਤਾ ਕੁਦਰ ਅੰਦਰ ਰੱਖ ਕੇ ਇਹ ਸਰੀਰ ਨੂੰ ਪੈਦਾ ਕੀਤਾ। ਜਿਨ ਤੇਰੀ ਮਨ ਬਣਤ ਬਣਾਈ, ਉਠਤ ਬੈਠਤ ਸਦ ਤਿਸਹਿ ਧਿਆਈ। ਉਹਨੂੰ ਬਹਿੰਦਿਆਂ ਉੱਠਦਿਆਂ ਸਵਾਸ ਸਵਾਸ ਯਤਨ ਕਰ ਤੈਨੂੰ ਚੇਤੇ ਆਵੇ ਜੀ।
ਜਿਨ ਜਨ ਧਿਆਇਆ ਖਸਮ ਤਿੰਨ ਸੁਖ ਪਾਇਆ।
ਹੁਣ ਸਾਰੀ ਦੁਨੀਆ ਸੁੱਖ ਚਾਹੁੰਦੀ, ਸੁਣਿਓ, ਦੁਨੀਆ ਜਿੱਥੋਂ ਤੱਕ ਸੁਣ ਰਹੇ ਹੋ, ਕੌਣ ਚਾਹੁੰਦਾ ਮੈਨੂੰ ਦੁੱਖ ਆਏ? ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਕੰਮ ਸਾਰੇ ਦੁੱਖਾਂ ਵਾਲੇ ਕਰਦਾ ਹੈ, ਜਿਹੜੀ ਗੱਲ ਤੋਂ ਸੁੱਖ ਮਿਲਣਾ ਉਹ ਕਰਦਾ ਹੀ ਨਹੀਂ। ਯਤਨ ਬਹੁਤ ਸੁੱਖੋ ਕੀਓ, ਦੁੱਖੋ ਕੀਓ ਨਾ ਕੋਏ। ਸੁੱਖ ਲਈ ਯਤਨ ਕੀਤੇ ਨਾ, ਅਤੇ ਦੁੱਖ ਲਈ ਤਾਂ ਕੋਈ ਨਹੀਂ ਕੀਤਾ ਨਾ। ਇਹਦੇ ਅਰਥ ਕੀ ਨੇ? ਵੀ ਜਿਹੜੀ ਚੀਜ਼ ਨੂੰ ਦੁੱਖ ਲੱਗਾ ਮਨ ਨੂੰ, ਉਹਦੇ ਲਈ ਕਿਹੜਾ ਯਤਨ ਕੀਤਾ? ਉਹਦਾ ਯਤਨ ਇਹੀ ਹੈ, ਤਨ ਲਈ ਸੁੱਖਾਂ ਦੇ ਯਤਨ ਕਰ ਲੈ, ਤਰ੍ਹਾਂ ਤਰ੍ਹਾਂ ਦੀਆਂ ਗੱਡੀਆਂ, ਤਰ੍ਹਾਂ ਤਰ੍ਹਾਂ ਦੇ ਮਕਾਨ ਲੋੜ ਸੀ, ਪਰ ਤਨ ਲਈ ਯਤਨ ਕੀਤਾ ਨਾ। ਅਤੇ ਦੁਖੀ ਤਾਂ ਮਨ ਹੈ, ਮਨ ਲਈ ਤਾਂ ਯਤਨ ਕੀਤਾ ਹੀ ਨਹੀਂ। ਇਸ ਲਈ ਜਿਹਨੇ ਵੀ ਰੱਬ ਦਾ ਨਾਮ ਜਪਿਆ, ਜਿਨ ਜਨ ਧਿਆਇਆ, ਸਾਹਿਬ ਸਤਿਗੁਰੂ ਕਹਿੰਦੇ ਖਸਮ ਤਿੰਨ ਸੁੱਖ ਪਾਇਆ, ਉਹਨੇ ਹੀ ਅੰਤਰੀਵ ਸੁੱਖ, ਪੀਸ ਆਫ ਮਾਇੰਡ, ਮਨ ਦੀ ਸ਼ਾਂਤੀ, ਆਤਮਕ ਸੁੱਖ ਪ੍ਰਾਪਤ ਕੀਤਾ ਹੈ ਜੀ।
ਸਫਲ ਜਨਮ ਪਰਵਾਨ ਗੁਰਮੁਖ ਆਇਆ।
ਹੁਣ ਉਹਦਾ ਜਨਮ ਸਫਲ ਹੈ ਤੇ ਆਇਆ ਪ੍ਰਵਾਨ ਹੈ ਕੌਣ? ਜਿਹੜਾ ਗੁਰਮੁਖ ਹੋ ਗਿਆ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਅੱਜ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਦਾ ਸ਼ਹੀਦੀ ਦਿਨ ਹੈ, 10 ਫਰਵਰੀ 1846। 1570 ਵਿੱਚ ਜੈਸਲਮੇਰ ਤੋਂ ਜਗਮਲ ਦਾ ਪੁੱਤਰ ਭਾਈ ਧਰਾ ਜੀ ਫੂਲ ਮਹਿਰਾਜ ਪਿੰਡ 'ਚ ਆਏ, ਅਤੇ 1735 ਵਿੱਚ ਇਹ ਫੂਲ ਮਹਿਰਾਜ ਤੋਂ ਉੱਠ ਕੇ ਕੌਂਕਾ ਪਿੰਡ ਬੰਨਿਆ, ਜਿਹੜਾ ਜਗਰਾਉਂ ਦੇ ਕੋਲ ਹੈ। ਇਹਨਾਂ ਦੇ ਵਡੇਰਿਆਂ ਨੇ, ਇਹਨਾਂ ਦੇ ਪੜਦਾਦੇ ਦਾ ਨਾਮ ਸੀ ਭਾਈ ਕਾਹਨ ਚੰਦ। ਉਹਨਾਂ ਦੇ ਦੋ ਪੁੱਤਰ ਹੋਏ, ਭਾਈ ਗੌਰ ਸਿੰਘ ਅਤੇ ਕੌਰ ਸਿੰਘ। ਭਾਈ ਗੌਰ ਸਿੰਘ ਦੇ ਅੱਗੇ ਭਾਈ ਗੌਰ ਸਿੰਘ ਅਤੇ ਕੌਰ ਸਿੰਘ ਉੱਥੋਂ ਉੱਠ ਕੇ ਆਏ। ਇੱਥੋਂ ਦੇ ਸਾਧੂਆਂ ਨੇ ਬੇਨਤੀ ਕੀਤੀ ਸੀ, ਡਾਕੂ ਲੁਟੇਰੇ ਤੰਗ ਕਰਦੇ ਸਨ, ਇੱਥੇ ਆ ਕੇ ਭਾਈ ਗੌਰ ਸਿੰਘ ਅਤੇ ਕੌਰ ਸਿੰਘ ਉਹਨਾਂ ਨੇ ਅਟਾਰੀ ਬੰਨ੍ਹੀ, ਜਿਹਨੂੰ ਤੁਸੀਂ ਅੱਜ ਅਟਾਰੀ ਕਹਿੰਦੇ ਹੋ, ਅਤੇ ਗੌਰ ਸਿੰਘ ਅਤੇ ਕੌਰ ਸਿੰਘ ਨੇ ਬੰਨ੍ਹੀ। ਗੌਰ ਸਿੰਘ ਦੇ ਅੱਗੇ ਤਿੰਨ ਪੁੱਤਰ ਹੋਏ, ਭਾਈ ਦਲ ਸਿੰਘ, ਦਿਆਲ ਸਿੰਘ ਅਤੇ ਨਿਹਾਲ ਸਿੰਘ। ਨਿਹਾਲ ਸਿੰਘ ਦੇ ਅੱਗੇ ਪੁੱਤਰ ਨੇ ਸ਼ਹੀਦ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲੇ, ਅਤੇ ਸੰਗਤ ਜੀ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ, ਬੜੀਆਂ ਉਹਨਾਂ ਨੇ ਮੱਲਾਂ ਮਾਰੀਆਂ। 1803 ਵਿੱਚ ਆਪਣੇ ਪਿਤਾ ਦੇ ਸਮੇਂ ਦੇ ਦਰਮਿਆਨ ਹੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੋਲ ਭਰਤੀ ਹੋ ਕੇ ਖਾਲਸਾ ਫੌਜ ਵਿੱਚ ਪੰਥ ਲਈ ਬੜੀਆਂ ਹੀ ਸੇਵਾਵਾਂ ਕੀਤੀਆਂ। ਮੁਲਤਾਨ ਦੀ ਆਖਰੀ ਜੰਗ ਤੱਕ ਹਰੇਕ ਜੰਗ ਵਿੱਚ ਬੜਾ ਹਿੱਸਾ ਪਾਇਆ। ਆਖਰੀ ਜੰਗ ਵਿੱਚ ਗੰਭੀਰ ਜ਼ਖਮੀ ਵੀ ਹੋਏ। ਉਹਨਾਂ ਦੀ ਪੁੱਤਰੀ, ਜਿਹਦਾ ਨਾਮ ਸੀ ਨਾਨਕੀ, ਉਹ ਕਮਰ ਨੌ ਨਿਹਾਲ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰੇ ਨੂੰ ਵਿਆਹੀ ਗਈ। ਔਰ ਇੱਕ ਗੱਲ ਇਹ 'ਚ ਨੋਟ ਕਰਿਓ, ਹੈਰਾਨ ਹੋਈਦਾ ਵੀ ਅਸੀਂ ਨਿੰਦਣਾ ਭੰਡਣਾ ਤੇ ਬਹੁਤ ਜਾਣਦੇ, ਮਾਫ਼ੀ ਦਿਓ, ਗੁਰੂ ਰਾਮਦਾਸ ਸਾਹਿਬ ਕਿਰਪਾ ਕਰਨ। ਮਹਾਰਾਜਾ ਰਣਜੀਤ ਸਿੰਘ ਲਾਹੌਰ ਤੋਂ ਬਰਾਤ ਨਹੀਂ ਲੈ ਕੇ ਗਏ। ਕਿੰਨਾ ਸਤਿਕਾਰ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਦਾ ਦਰਬਾਰ ਦਾ ਮਨ ਵਿੱਚ ਕਹਿਣ ਲੱਗੇ ਬਰਾਤ ਚੜ੍ਹਾਉਣੀ ਹੈ ਅਤੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਮੱਥਾ ਟੇਕ ਕੇ। ਉਹਨਾਂ ਟਾਈਮਾਂ ਜਦੋਂ ਪਾਪੂਲੇਸ਼ਨ ਆਬਾਦੀ ਇੰਨੀ ਘੱਟ ਸੀ, 5 ਲੱਖ ਲੋਕ ਵਿਆਹ 'ਚ ਸ਼ਾਮਿਲ ਹੋਏ ਅਤੇ ਚੇਤੇ ਰੱਖਿਓ ਬੜਾ ਦਾਨ ਬੜਾ ਗਰੀਬਾਂ ਦੀ ਮਦਦ ਕੀਤੀ ਗਈ। ਗੁਰੂ ਰਾਮਦਾਸ ਸਾਹਿਬ ਦੇ ਦਰ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਰਦਾਸ ਕਰਕੇ ਇੱਥੋਂ ਬਰਾਤ ਅਟਾਰੀ ਗਈ ਸੀ। ਖੈਰ ਸੰਗਤ ਜੀ, ਐਸਾ ਸਰਦਾਰ ਜਦੋਂ ਸਮਾਂ ਬਣਿਆ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਦਰਮਿਆਨ 1839 ਤੋਂ ਪਹਿਲਾਂ ਹੀ ਪੰਥ ਦੇ ਵਿੱਚੋਂ ਭਾਵ ਫੌਜਾਂ ਦੇ ਵਿੱਚੋਂ ਘਰ ਚਲੇ ਗਏ, ਪਰ ਜਦੋਂ 1845 ਆਇਆ ਨਾ, ਲਗਭਗ 6 ਸਾਲ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਹੀਦ ਛੱਡਿਆ ਹੋ ਗਿਆ ਅਤੇ ਮਹਾਰਾਣੀ ਜਿੰਦ ਕੌਰ ਨੇ ਚਿੱਠੀ ਭੇਜੀ ਸੀ ਕਿ ਸਰਦਾਰਾ ਤੇਰੀ ਲੋੜ ਹੈ, ਅਤੇ ਮੈਂ ਬੜਾ ਹੈਰਾਨ ਹੋਇਆ ਚੇਤੇ ਰੱਖਿਓ ਬੇਨਤੀ ਨੂੰ। ਉਹਨਾਂ ਨੇ ਇਹ ਨਹੀਂ ਕਿਹਾ ਵੀ ਮਹਾਰਾਣੀ ਜਿੰਦ ਕੌਰ ਨੂੰ ਆਗੂ ਮੰਨਿਆ, ਬੜੀ ਔਖੀ ਗੱਲ ਹੁੰਦੀ ਆਗੂ ਦੇ ਪਿੱਛੇ ਚੱਲਣਾ, ਅਸੀਂ ਨੁਕਸ ਕੱਢਦੇ ਹਾਂ ਤੁਸੀਂ ਆ। ਉਹਨਾਂ ਨੇ ਇਹ ਨਹੀਂ ਕਿਹਾ ਵੀ ਉਦੋਂ ਮੈਨੂੰ ਕਿਉਂ ਨਹੀਂ ਬੁਲਾਇਆ ਜਦੋਂ ਲੋੜ ਸੀ ਉਦੋਂ ਕਿਉਂ ਸੱਦਿਆ, ਜਾਂ ਅੱਜ ਮੈਂ ਆਵਾਂਗਾ ਅਤੇ ਮੈਨੂੰ ਰਾਜ 'ਚੋਂ ਕੀ ਮਿਲੇਗਾ। ਕਹਿਣ ਲੱਗੇ ਮਹਾਰਾਣੀ ਜਿੰਦ ਕੌਰ ਨੂੰ ਜਿਹੜਾ ਏਲਚੀ ਲੈਟਰ ਲੈ ਕੇ ਆ ਨਾ, ਪੱਤਰ ਲੈ ਕੇ, ਚਿੱਠੀ ਲੈ ਕੇ, ਉਹਨੂੰ ਸਰਦਾਰ ਨੇ ਇੱਕ ਸ਼ਬਦ ਕਹਿਣ ਲੱਗੇ, ਭਾਈ ਮੈਂ ਮਹਾਰਾਜੇ ਨਾਲ ਕਿਸੇ ਗੱਲ ਤੋਂ ਪਰਨ ਕੀਤਾ ਸੀ ਵੀ ਮੈਂ ਰਾਜ ਦਰਬਾਰ 'ਚ ਨਹੀਂ ਆਵਾਂਗਾ, ਕੋਈ ਦਖਲ ਅੰਦਾਜ਼ੀ ਨਹੀਂ ਕਰਾਂਗਾ, ਉਹ ਪਰਨ ਮੈਂ ਆਪਣਾ ਨਿਭਾ ਦਿਆਂਗਾ, ਪਰ ਪੰਥ ਲਈ ਮੈਂ ਆਪਣਾ ਆਪ ਨਿਸ਼ਾਵਰ ਕਰਨ ਲਈ ਤਿਆਰ ਹੈ। ਮਹਾਰਾਣੀ ਨੂੰ ਕਿਹਾ ਮੈਂ ਦਰਬਾਰ 'ਚ ਨਹੀਂ ਆਉਣਾ, ਮੈਨੂੰ ਦੱਸ ਮੈਂ ਕਿਹੜੇ ਮੈਦਾਨ 'ਚ ਆਵਾਂ, ਮੈਂ ਸਿੱਧਾ ਉੱਥੇ ਆ ਜਾਂਦਾ। ਅਤੇ ਚੇਤੇ ਰੱਖਿਓ ਸਾਧ ਸੰਗਤ ਜੀ, ਫਿਰ ਸਰਦਾਰ ਚਿੱਠੀ ਮਿਲਣ ਤੋਂ ਬਾਅਦ ਅਤੇ ਜਦੋਂ ਉਹਦੀ ਘਰ ਵਾਲੀ ਉਹਦੀ ਪਤਨੀ ਨੇ ਸ਼ਬਦ ਕਹਿ ਵੀ ਬਜ਼ੁਰਗ ਹੋ ਗਏ ਉਹ 58 ਸਾਲ ਤੋਂ ਉੱਪਰ ਕਰੀਬ ਉਮਰ ਸੀ, ਇਤਿਹਾਸਕਾਰਾਂ ਦੇ ਮੁਤਾਬਕ 1788 ਦਾ ਜਨਮ ਮੰਨਿਆ ਗਿਆ ਅਤੇ ਸਫਲ ਜਨਮ ਪ੍ਰਵਾਨ ਸੁਣਿਓ, ਜਦੋਂ ਆਏ ਨਾ ਅਤੇ ਘਰ ਵਾਲੀ ਨੇ ਕਿਹਾ, ਕਹਿਣ ਲੱਗੀ ਕੋਈ ਨਿਸ਼ਾਨੀ ਜਾਂ ਹੁਣ ਬੁਢੇਪੇ 'ਚ ਜਾਣ ਦਾ ਕੀ ਫਾਇਦਾ, ਇਤਿਹਾਸ ਕਹਿੰਦਾ ਮਿਆਨ ਲਾਹ ਦਿੱਤਾ ਸ੍ਰੀ ਸਾਹਿਬ ਤੋਂ, ਇਹ ਕਿਹਦੀ ਨਿਸ਼ਾਨੀ ਹੈ। ਜਦੋਂ ਚਮਕੌਰ ਦੀ ਜੰਗ ਵਿੱਚ 19 ਸਾਲ ਦੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਕਿਹਾ ਸੀ, ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ, ਜੀਤਾ ਗਿਆ ਤੋਂ ਹਾਰ ਕੇ ਜੀਤਾ ਨਹੀਂ ਆਊਂਗਾ। ਅੱਜ ਉਹੀ ਰੂਹ ਹੈ, ਅੱਜ ਉਹੀ ਗੁਣ ਹੈ ਖਾਲਸੇ ਵਿੱਚ। ਸ਼ਾਮ ਸਿੰਘ ਨੇ ਕਿਹਾ, ਰੱਖ ਭਾਗਵਾਨ ਨੇ ਮਿਆਨ ਜਿੱਤ ਕੇ ਆਇਆ ਅਤੇ ਮਿਆਨ ਵਿੱਚ ਸ੍ਰੀ ਸਾਹਿਬ ਪਾ ਲਵਾਂਗਾ, ਨਹੀਂ ਮੇਰੀ ਸ੍ਰੀ ਸਾਹਿਬ ਮੈਦਾਨੇ ਜੰਗ ਵਿੱਚ ਹੋਏਗੀ, ਮੇਰੀ ਆਉਣ ਵਾਲੀਆਂ ਪੀੜ੍ਹੀਆਂ ਨੂੰ, ਨਸਲਾਂ ਨੂੰ, ਮੇਰੀ ਕੌਮ ਨੂੰ ਕਿਰਪਾਨ ਦਾ ਪਿਆਰ ਨਾ ਭੁੱਲ ਜਾਏ। ਇਹਨਾਂ ਨੂੰ ਕਿਹਾ ਜੇ ਚੁੱਕ ਮੈਦਾਨੇ ਜੰਗ ਵਿੱਚੋਂ ਸ਼ਾਮ ਸਿੰਘ ਦੀ ਰੱਖੀ ਹੋਈ ਕਿਰਪਾਨ ਜਾ ਕੇ ਚੁੱਕ ਲਓ, ਕੌਮ ਦਾ ਕਿਰਪਾਨ ਨਾਲ ਪਿਆਰ ਰਹਿ ਸਕੇ। ਸਰਦਾਰ ਨੂੰ ਕਿੰਨਾ ਖਿਆਲ ਹੈ, ਅੱਜ ਸਾਨੂੰ ਬੋਲਣ ਵਾਲਿਆਂ ਨੂੰ ਖਿਆਲ ਨਹੀਂ, ਅੱਜ ਤਾਂ ਅਸੀਂ ਕਹਿੰਦੇ ਇਹਨਾਂ ਦੀਆਂ ਕੀ ਲੋੜ ਹੈ, ਇਹਦੀ ਕੀ ਲੋੜ ਹੈ, ਇਹਦੀ ਕੀ ਲੋੜ ਹੈ। ਚੇਤੇ ਰੱਖਿਓ ਮਿਆਨ ਘਰ ਰੱਖਿਆ, ਲੈ ਕੇ ਕਿਰਪਾਨ ਸਭਰਾਵਾਂ ਦੇ ਮੈਦਾਨ ਵਿੱਚ ਆਏ। ਇਤਿਹਾਸ ਨੂੰ ਤੁਸੀਂ ਬੜਾ ਸੁਣਦੇ ਹੋ ਸਾਧ ਸੰਗਤ ਜੀ। ਤੇਜ ਸਿੰਘ ਨੇ ਇੱਕ ਗੱਲ ਕਹੀ, 9 ਫਰਵਰੀ ਰਾਤ ਜਿਹਨੇ ਗਦਾਰੀ ਕੀਤੀ ਨਾ, ਉਹਨੇ ਕਿਹਾ ਸੀ, ਸਰਦਾਰਾ ਜਿੱਤਣਾ ਬੜਾ ਮੁਸ਼ਕਲ ਹੈ, ਸੁਬਾਹ ਹੁੰਦਿਆਂ ਆਪਾਂ ਭੱਜ ਚੱਲੀਏ, ਪਹਿਲਾਂ ਗੋਲਾ ਡਿੱਗਦੇ ਹਾਂ। ਕਹਿਣ ਲੱਗੇ ਮੈਂ ਗੁਰੂ ਦਾ ਸਿੱਖ ਹੈ, ਅਰਦਾਸ ਕਰਕੇ ਤੁਰੇ ਹਾਂ। ਉਹਨੇ ਕਿਹਾ ਸੀ, ਚੱਲ ਗੁਰੂ ਗ੍ਰੰਥ ਸਾਹਿਬ ਕੋਲੋਂ, ਕਿ ਫੌਜਾਂ ਦੀ ਪਲਟਣ 'ਚ ਮੈਂ ਸਰੂਪ ਹੁੰਦੇ ਸਨ, ਗੁਰੂ ਗ੍ਰੰਥ ਸਾਹਿਬ ਜੀ ਨਾਲ ਹੁੰਦੇ ਸਨ। ਅਤੇ ਉਹਨਾਂ ਅਰਦਾਸ ਕੀਤੀ ਸਰਦਾਰ ਨੇ ਰਾਤ ਨੂੰ, ਕਹਿਣ ਲੱਗੇ ਸੱਚੇ ਪਾਤਸ਼ਾਹ ਜਾਂ ਫਤਿਹ ਮਿਲੇ ਅਤੇ ਜਾਂ ਸ਼ਹੀਦੀ ਜਾਮ ਮਿਲੇ, ਦੋਵਾਂ 'ਚੋਂ ਇੱਕ ਗੱਲ ਚਾਹੀਦੀ ਹੈ, ਮੈਂ ਇੱਦਾਂ ਹੀ ਪਰਤ ਕੇ ਨਹੀਂ ਜਾਣਾ ਚਾਹੁੰਦਾ। ਸੱਚਮੁੱਚ ਸਾਧ ਸੰਗਤ ਜੀ, ਜਦੋਂ ਆਪਾਂ ਬਰੂਦ ਦੀ ਥਾਂ 'ਤੇ ਸਰੋਂ ਨਿਕਲੀ, ਰੇਤਾ ਨਿਕਲੀ, ਪੁਲ ਵੀ ਤੋੜ ਦਿੱਤੇ ਬੇੜੀਆਂ ਦੇ ਗਦਾਰਾਂ ਨੇ, ਅਤੇ ਉਦੋਂ ਫਿਰ ਤਲਵਾਰ ਕੱਢੀ, ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਬਨ ਸਾਸਤਨੀ ਜੋੜ ਵਿਛੋੜ ਸੁੱਟੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ, ਇਕੱਲੀ ਕਿਰਪਾਨ ਨਾਲ ਲੜਦਿਆਂ ਹੋਇਆਂ ਅਨੇਕਾਂ ਜ਼ਖਮ ਖਾ ਕੇ 10 ਫਰਵਰੀ 1846 ਨੂੰ ਐਸਾ ਸਰਦਾਰ ਸਰਦਾਰ ਸ਼ਾਮ ਸਿੰਘ ਅਟਾਰੀ ਸਭਰਾਵਾਂ ਦੇ ਮੈਦਾਨੇ ਜੰਗ ਵਿੱਚ ਸ਼ਹੀਦ ਹੋਇਆ। ਤੁਹਾਡਾ ਇਤਿਹਾਸ ਭਰਿਆ ਪਿਆ ਹੈ। ਆਹ ਸ਼ਹੀਦ ਬਾਬਾ ਦੀਪ ਸਿੰਘ ਜੀ ਇੱਕ ਵਾਰੀ ਚਰਨਾਂ 'ਚ ਮੱਥਾ ਰੱਖਿਆ, ਇੱਕ ਵਾਰੀ ਮੱਥਾ ਟੇਕਿਆ ਅਤੇ ਚੱਕਿਆ ਨਹੀਂ, ਅਤੇ ਸਤਿਕਾਰ ਕਿੰਨਾ, ਅੱਜ ਅਸੀਂ ਮੱਥਾ ਟੇਕਦੇ ਹਾਂ, ਕਿਉਂ ਇਹ ਉਹਨਾਂ ਸਿੱਖਾਂ ਦੀ ਗੱਲ ਹੈ। ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਪਾਏ ਹੋਏ ਉਹਨਾਂ ਪੂਰਨਿਆਂ 'ਤੇ ਚੱਲੇ ਸੰਗਤ ਜੀ। ਜਾਣਾ ਸਭ ਨੇ ਹੈ, ਪਰ ਸ਼ਹੀਦ ਕੀ ਜੋ ਮੌਤ ਹੈ, ਉਹ ਕੌਮ ਕੀ ਹਯਾਤ ਹੈ, ਹਯਾਤ ਤੋਂ ਹਯਾਤ, ਜੇ ਮੌਤ ਵੀ ਹਯਾਤ, ਗੁਰਮੁਖ ਦਾ ਜਨਮ ਸਫਲ ਹੁੰਦਾ ਹੈ ਜੀ।
ਹੁਕਮੈ ਬੁਝ ਨਿਹਾਲ ਖਸਮ ਫਰਮਾਇਆ,
ਜੋ ਖਸਮ ਨੇ ਫਰਮਾਇਆ, ਗੁਰੂ ਨੇ ਫਰਮਾਇਆ, ਉਹਨੂੰ ਬੁਝ ਕੇ ਸਮਝ ਕੇ ਸਿੱਖ ਨਿਹਾਲ ਹੁੰਦਾ ਹੈ।
ਜਿਸ ਹੋਆ ਆਪ ਕਿਰਪਾਲ ਸੋ ਨਹਿ ਫਰਮਾਇਆ,
ਜਿਹਦੇ ਤੇ ਗੁਰੂ ਕਿਰਪਾ ਕਰਦਾ, ਜਿਹੜੇ ਸ਼ਬਦ ਦੀ ਕਮਾਈ ਕਰਦਾ, ਉਹ ਭਰਮ ਵਿੱਚ ਤੇ ਜਨਮ ਮਰਨ ਵਿੱਚ ਨਹੀਂ ਪੈਂਦਾ ਜੀ।
ਜੋ ਦਿੱਤਾ ਖਸਮ ਸੋਈ ਸੁਖ ਪਾਇਆ,
ਜੋ ਮਾਲਕ ਨੇ ਤਰੁੱਠ ਕੇ ਦਿੱਤਾ ਉਹਨੂੰ ਸੁੱਖ ਸਮਝ ਕੇ ਸ਼ੁਕਰ ਕਰਦਾ ਹੈ ਗੁਰਮੁਖ।
ਨਾਨਕ ਜਿਸ ਹੈ ਦਿਆਲ ਬੁਝਾਏ ਹੁਕਮ ਮਿੱਤ,
ਜਿਹਦੇ ਤੇ ਮਾਲਕ ਕਿਰਪਾ ਕਰਦਾ ਹੈ ਉਹ ਹੀ ਇਸ ਹੁਕਮ ਨੂੰ ਮਿੱਤਰ ਦਾ ਹੁਕਮ ਤੇ ਚੰਗਾ ਹੁਕਮ ਸਮਝ ਕੇ ਮੰਨਦਾ ਹੈ ਜੀ।
ਜਿਸ ਹੈ ਭੁਲਾਏ ਆਪ ਮਰ ਮਰ ਜਮਹੇ ਨਿੱਤ,
ਜਿਹਨੂੰ ਉਹ ਆਪ ਭੁਲਾਉਣਾ ਚਾਹੇ ਉਹ ਕਦੇ ਸਮਝ ਨਹੀਂ ਸਕਦਾ। ਜਿੱਦਾਂ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਨਾ ਕਿ ਜੋ ਸ਼ੈਤਾਨ ਵੰਜਾਇਆ ਸਿਖਤ ਫੇਰੈ ਚਿੱਤ, ਉਹ ਜਨਮ ਮਰਨ ਵਿੱਚ ਭਰਮਦਾ ਹੈ ਜੀ।
ਪੌੜੀ
ਸਹਿਬ ਪੌੜੀ ਅੰਦਰ ਬਖਸ਼ਿਸ਼ ਕਰਦੇ ਹਨ।
ਨਿੰਦਕ ਮਾਰੇ ਤਤਕਾਲ ਖਿੰਨ ਟਿਕਣ ਨਾ ਦਿੱਤੇ,
ਜਿਹੜੇ ਐਸੇ ਗੁਰਮੁਖ ਸ਼ਬਦ ਦੀ ਕਮਾਈ ਕਰਦੇ ਹਨ, ਜਿਹੜੇ ਉਹਨਾਂ ਦੀ ਨਿੰਦਿਆ ਕਰਦੇ ਹਨ, ਪ੍ਰਭੂ ਉਹਨਾਂ ਦਾ ਰਾਖਾ ਬਣ ਕੇ ਉਹਨਾਂ ਤੋਂ ਆਪ ਰਾਖੀ ਕਰਦਾ ਹੈ ਜੀ।
ਰਬਦਾਸ ਕਾ ਦੁੱਖ ਨਾ ਖਵ ਸਕੇ ਫੜ ਜੋਨੀ ਜੁੱਤੇ,
ਉਹ ਮਾਤਾ ਪਿਤਾ ਦੀ ਨਿਆਈ ਰੱਖਿਆ ਕਰਦਾ ਹੈ ਤੇ ਆਪਣੇ ਪਿਆਰੇ ਦਾ ਦਾਸ ਦਾ ਦੁੱਖ ਨਹੀਂ ਦੇਖ ਸਕਦਾ। ਐਸੇ ਨਿੰਦਿਆ ਕਰਨ ਵਾਲਿਆਂ ਨੂੰ ਆਪ ਖਤਮ ਕਰਦਾ ਹੈ ਜੀ।
ਮੱਥੇ ਵਾਲ ਪਛਾੜੇ ਹਨ ਜਮ ਮਾਰਗ ਮੁੱਤੇ,
ਮੱਥੇ ਵਾਲ ਪਛਾੜੇ ਹਨ ਭਾਵ ਜ਼ਬਰਦਸਤ ਤਰੀਕੇ ਨਾਲ ਉਹ ਨਿੰਦਕਾਂ ਨੂੰ ਪਛਾੜਦਾ ਹੈ। ਜਮ ਮਾਰਗ ਮੁੱਤੇ, ਮੁੱਤੇ ਦਾ ਅਰਥ ਹੁੰਦਾ ਚਲਾਉਣਾ, ਤੇ ਉਹ ਜਨਮ ਮਰਨ ਦੇ ਚੱਕਰ ਵਿੱਚ ਨਿੰਦਕਾਂ ਨੂੰ ਪਾਉਂਦਾ ਹੈ ਜੀ।
ਦੁੱਖ ਲੱਗਾ ਬਿਲ ਲਾਣਿਆ ਨਰਕ ਘੋਰ ਸੁੱਤੇ,
ਐਸੇ ਜਿਹੜੇ ਨਿੰਦਕ ਹੁੰਦੇ ਹਨ ਉਹ ਦੁੱਖ ਵਿੱਚ ਬਿਲ ਲਾਉਂਦੇ ਹਨ ਨਰਕ ਘੋਰ ਸੁੱਤੇ, ਤੇ ਚੇਤੇ ਰੱਖਿਓ ਲੋਕ ਪ੍ਰਲੋਕ ਉਹਨਾਂ ਦੇ ਦੋਵੇਂ ਖਤਮ ਹੋ ਜਾਂਦੇ ਹਨ।
ਕੰਠ ਲਾਏ ਦਾਸ ਰੱਖੇ ਹਨ ਨਾਨਕ ਹਰ ਸੱਤੇ,
ਆਦਿ ਮੱਧ ਅਰ ਅੰਤ ਪਰਮੇਸ਼ਰ ਰੱਖਿਆ ਤੇ ਅੰਤਲੀ ਪੰਕਤੀ ਸਾਹਿਬ ਨੇ ਫੈਸਲਾ ਦਿੱਤਾ ਕੰਠ ਲਾਏ ਦਾਸ ਰੱਖਿਆ ਨਾਨਕ ਹਰ ਸੱਤੇ, ਉਹ ਆਪਣੇ ਪਿਆਰਿਆਂ ਨੂੰ ਕੰਠ ਲਾ ਕੇ ਸੀਨੇ ਨਾਲ ਲਾ ਕੇ ਉਹਨਾਂ ਦੀ ਰੱਖਿਆ ਕਰਦਾ ਹੈ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ, ਸਮੁੱਚੇ ਪ੍ਰਬੰਧਕ ਜਨਾਂ ਦਾ ਧੰਨਵਾਦ, ਸਮੁੱਚੇ ਗੁਰੂ ਕੇ ਸਿੰਘ ਸਾਹਿਬ ਵਜ਼ੀਰ ਸਾਹਿਬਾਨਾਂ ਦਾ ਧੰਨਵਾਦ, ਵਿਸ਼ੇਸ਼ ਧੰਨਵਾਦ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹਿੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਹੋਈਆਂ ਬੇਅੰਤ ਭੁੱਲਾਂ ਦਾਸ ਦੀਆਂ ਸਮਝ ਕੇ ਛੱਡ ਦੇਣੀਆਂ, ਬਚਨ ਸਾਹਿਬ ਦੇ ਜਾਣ ਕੇ ਹਿਰਦਿਆਂ ਤੇ ਵਸਾ ਲੈਣੇ, ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ ਜਾਇਓ, ਕਹਿਣੀ ਕਰਨੀ ਦਾ ਸੁਮੇਲ ਬਖਸ਼ਿਸ਼ ਕਰਕੇ ਚਰਨਾਂ ਨਾਲ ਜੋੜ ਕੇ ਸੇਵਾ ਲੈਂਦੇ ਰਹਿਣ, ਭੁੱਲਾਂ ਚੁੱਕਾਂ ਦੀ ਮੁਆਫ਼ੀ ਦਿੰਦਿਆਂ ਅਸੀਸਾਂ ਦੇਣੀਆਂ। ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸੁਮੇਲ, ਅੰਤਲੀਆਂ ਪੰਗਤੀਆਂ ਪੜ ਵਿਚਾਰ ਕੀ ਸਮਾਪਤੀ ਹੈ ਜੀ।
ਦੁੱਖ ਲੱਗੈ ਬਿਲ ਲਾਣਿਆ ਨਰਕ ਘੋਰ ਸੁੱਤੇ,
ਕੰਠ ਲਾਏ ਦਾਸ ਰੱਖੇ ਅਨ ਨਾਨਕ ਹਰ ਸੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।